ਪਰਮ ਸਤਿਕਾਰ ਯੋਗ ਦਸਾਂ ਹੀ ਪਾਤਸ਼ਾਹਾਂ ਦੀ ਆਤਮਕ ਜੋਤ ਚਾਵਰ ਸ਼ਦਰ ਤਹਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਗੋਦ ਵਿੱਚ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜ ਕਰਕੇ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਵੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਰਾਜ ਲੀਲਾ ਤੇਰੇ ਨਾਮ ਬਣਾਈ ਯੋਗ ਬਣਿਆ ਤੇਰਾ ਕੀਰਤਨ ਗਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਤੁਰਕੀ ਬਾਣੀ ਦੇ ਸ਼ਬਦ ਕੀਰਤਨ ਕੌਮ ਦੇ ਮਹਾਨ ਵਿਦਵਾਨ ਕੀਰਤਨੀਆਂ ਪਾਸੋਂ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰ ਰਹੇ ਸੀ। ਦਾਸ ਨੂੰ ਵਿਸ਼ੇਸ਼ ਤੌਰ 'ਤੇ ਹੁਕਮ ਹੋਇਆ ਹੈ ਕਿ ਉਸ ਸਮੇਂ ਨੂੰ ਜਿਹੜੇ ਸਮੇਂ ਨੂੰ ਅੱਜ 40 ਸਾਲ ਦਾ ਸਮਾਂ ਬੀਤ ਗਿਆ ਹੈ ਖਾਲਸੇ ਪੰਥ ਦੇ ਉੱਤੇ ਤੀਸਰੇ ਘੱਲੂਘਾਰੇ ਦੇ ਵਿੱਚ ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਬਾਬਾ ਥਾਰਾ ਸਿੰਘ ਜੀ ਜਨਰਲ ਸ਼ਵੇਕ ਸਿੰਘ ਜੀ ਬੇਅੰਤ ਬਾਣੀ ਪੜ੍ਹਨ ਵਾਲੇ ਨਾਮ ਰਸੀਏ ਅਭਿਆਸੀ ਭਾਈ ਦਲਵੀਰ ਸਿੰਘ ਜੀ ਭਾਈ ਰਾਮ ਸਿੰਘ ਜੀ ਜਥੇਦਾਰ ਸੁਲਤਾਨਪੁਰੀ ਇਤਾਦਿਕ ਸਾਰੇ ਸਿੰਘ ਉਹਨਾਂ ਦੀਆਂ ਮਹਾਨ ਸ਼ਹਾਦਤਾਂ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਆਪਾਂ ਸਾਰੇ ਇਕੱਤਰਿਤ ਹੋਏ ਹਾਂ। ਵਿਸ਼ੇਸ਼ ਤੌਰ 'ਤੇ ਦਾਸ ਨੂੰ ਇਹ ਹੁਕਮ ਹੋਇਆ ਕਿ ਉਹਨਾਂ ਦਿਨਾਂ ਦੀ ਉਸ ਸਮੇਂ ਦੀ ਜੋ ਅੱਖੀਂ ਵੇਖਿਆ ਸਰੀਰ 'ਤੇ ਹੰਢਾਇਆ ਉਸ ਸਮਾਂ ਉਹ ਤੁਹਾਡੇ ਨਾਲ ਸਾਂਝਾ ਕਰ ਸਕਾਂ। ਭਾਵੇਂ ਜਿਵੇਂ ਉਦਾਹਰਨ ਤੌਰ 'ਤੇ ਮਿਸ਼ਰੀ ਜਿਹੜੀ ਹੁੰਦੀ ਹੈ ਮਿਸ਼ਰੀ ਦੀ ਡਲੀ ਜਿਸ ਪਾਸੋਂ ਵੀ ਤੁਸੀਂ ਉਸਨੂੰ ਚੱਖਣ ਦਾ ਯਤਨ ਕਰੋ ਤਾਂ ਉਹ ਗੁਰਮੁਖ ਪਿਆਰਿਓ ਮਿੱਠੀ ਹੀ ਹੁੰਦੀ ਹੈ। ਮਹਾਂਪੁਰਖਾਂ ਦਾ ਜੀਵਨ ਉਹਨਾਂ ਦੇ ਨਾਲ ਦੇ ਸਾਥੀ ਸਿੰਘਾਂ ਦਾ ਜੀਵਨ ਇਸ ਤਰ੍ਹਾਂ ਦਾ ਹੀ ਹੈ ਜਿਹੜੇ ਪਾਸੇ ਤੋਂ ਵੀ ਉਹਨਾਂ ਨੂੰ ਆਪਾਂ ਯਾਦ ਕਰਨ ਦਾ ਯਤਨ ਕਰੀਏ ਭਾਵੇਂ ਉਹ ਧਾਰਮਿਕ ਪੱਖੋਂ ਭਾਵੇਂ ਉਹ ਗੁਰਮੁਖ ਪਿਆਰਿਓ ਰਾਜਨੀਤਿਕ ਪੱਖੋਂ ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਰਸਾਏ ਹੋਏ ਮਾਰਗ 'ਤੇ ਚੱਲਣ ਦੇ ਪੱਖੋਂ ਉਹ ਹਰ ਪੱਖ ਤੋਂ ਨਿਪੁੰਨ ਸੀਗੇ। ਸੋ ਮੈਂ ਬੇਨਤੀ ਕਰਾਂ ਕਿ ਕੱਲ੍ਹ ਦੇ ਦੀਵਾਨ ਦੇ ਵਿੱਚ ਆਪਾਂ ਨੇ 1, 2 ਅਤੇ 3 ਤਰੀਕ ਦੀ ਵਿਚਾਰਧਾਰਾ ਨੂੰ ਬਹੁਤ ਸੂਖਮ ਮਾਤਰ ਵਿੱਚ ਸਾਂਝਾ ਕੀਤਾ ਸੀ ਅਤੇ ਹੁਣ ਆਪਾਂ ਨੇ 4 ਤਰੀਕ ਤੋਂ ਲੈ ਕੇ 6 ਤਰੀਕ ਤੱਕ ਇਸ ਸਮੇਂ ਨੂੰ ਬਹੁਤ ਥੋੜ੍ਹੇ ਸ਼ਬਦਾਂ ਵਿੱਚ ਜਿੰਨਾ ਟਾਈਮ ਅਨਾਊਂਸ ਕੀਤਾ ਹੈ ਉਹਦੇ ਵਿੱਚ ਰਹਿੰਦਾ ਹੋਇਆ ਮੈਂ ਤੁਹਾਡੇ ਨਾਲ ਉਹ ਸਾਰਾ ਸੀਨ ਉਹ ਸਾਰਾ ਸਮਾਂ ਜੋ ਮੇਰੀਆਂ ਅੱਖਾਂ ਦੇ ਅੱਗੇ ਸਾਰਾ ਉਸੇ ਤਰ੍ਹਾਂ ਘੁੰਮ ਰਿਹਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਦਾ ਅਤੇ ਗੁਰਮੁਖ ਪਿਆਰੋ ਸ਼੍ਰੀ ਅਕਾਲ ਤਖਤ ਸਾਹਿਬ ਜੀ 'ਤੇ ਆਪਣੀਆਂ ਬਿਰਤੀਆਂ ਨੂੰ ਲੈ ਚੱਲੋ। ਉੱਪਰ ਮਹਾਂਪੁਰਖ ਬੈਠੇ ਨੇ ਸਿੰਘ ਬੈਠੇ ਨੇ ਵਿਸ਼ੇਸ਼ ਤੌਰ 'ਤੇ ਜੋ ਸ਼ਾਮ ਦੇ ਸਮੇਂ 3 ਤਰੀਕ ਨੂੰ ਮੈਂ ਬੇਨਤੀ ਕੀਤੀ ਸੀ ਕਿ ਕੁਝ ਡਿਊਟੀਆਂ ਸਿੰਘਾਂ ਦੀਆਂ ਲਾਈਆਂ ਸੀ ਸਾਨੂੰ ਵਿਸ਼ੇਸ਼ ਤੌਰ 'ਤੇ ਸਿੰਘਾਂ ਨੂੰ ਕਿਹਾ ਗਿਆ ਜਿਹੜੇ ਗ੍ਰਸਤੀ ਸੀ ਖਾਸ ਕਰਕੇ ਕਿ ਵੀ ਤੁਸੀਂ ਆਪੋ ਆਪਣੇ ਪਰਿਵਾਰ ਬੱਚਿਆਂ ਨੂੰ ਲੈ ਕੇ ਪ੍ਰਕਰਮਾਂ ਵਿੱਚ ਆ ਜਾਣਾ ਕਮਰਿਆਂ ਵਿੱਚ ਨਹੀਂ ਰਹਿਣਾ ਪਤਾ ਨਹੀਂ ਰਾਤ ਨੂੰ ਕਿਸ ਵੇਲੇ ਕੀ ਪਾਣਾ ਵਰਤਣਾ ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਤੁਸੀਂ ਆਪੋ ਆਪਣੇ ਪਰਿਵਾਰਾਂ ਨੂੰ ਲੈ ਕੇ ਜੋ ਪ੍ਰਕਰਮਾਂ ਦੇ ਵਿੱਚ ਆ ਜਾਣਾ ਹੈ। ਸੋ ਦਾਸ ਗ੍ਰਸਤੀ ਹੋਣ ਦੇ ਨਾਤੇ ਆਪਣੇ ਪਰਿਵਾਰ ਨੂੰ ਜੋ ਦਾਸ ਦੀ ਸਿੰਘਣੀ ਅੱਜ ਵੀ ਮਹਾਂਪੁਰਸ਼ਾਂ ਦੇ ਇਸ ਪਵਿੱਤਰ ਸਥਾਨ 'ਤੇ ਦਰਸ਼ਨ ਕਰਨ ਵਾਸਤੇ ਨਾਲ ਆਏ ਨੇ ਦਾਸ ਦਾ ਉਸ ਵੇਲੇ 10 ਮਹੀਨਿਆਂ ਦਾ ਭਚੰਗੀ ਸੀ ਇਹਨਾਂ ਨੂੰ ਲੈ ਕੇ 3 ਤਰੀਕ ਦੀ ਸ਼ਾਮ ਨੂੰ ਹੀ ਜੋ ਪ੍ਰਕਰਮਾਂ ਦੀ ਸੇਵਾ ਕਰਨ ਤੋਂ ਉਪਰੰਤ ਭਾਈ ਦਲਵੀਰ ਸਿੰਘ ਜੀ ਅਭਿਆਸੀ ਉਹਨਾਂ ਦੇ ਕੁਆਟਰ ਵਿੱਚ ਜਿਹੜਾ ਬ੍ਰਹਮ ਬੂਟੇ ਦੇ ਕੋਲ ਜਿੱਥੇ ਅੱਜ ਛਬੀਲ ਹੈ ਉਹ ਛਬੀਲ ਦੇ ਵਿੱਚ ਸਤਿਕਾਰਯੋਗ ਭੈਣ ਬੀਬੀ ਹਰਮੀਤ ਕੌਰ ਜੀ ਬੈਠੇ ਨੇ ਇਹ ਵੀ ਉਸ ਸਮੇਂ ਆਪਣੀਆਂ ਬੱਚੀਆਂ ਨੂੰ ਲੈ ਕੇ ਉਸ ਜਗ੍ਹਾ ਦੇ ਉੱਤੇ ਬਿਰਾਜਮਾਨ ਸੀ। ਉੱਥੇ ਕਾਫੀ ਸਿੰਘਣੀਆਂ ਜਿਨ੍ਹਾਂ ਵਿੱਚ ਭਾਈ ਦਿਆਲ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਇਸੇ ਤਰ੍ਹਾਂ ਭਾਈ ਮਹਾਂ ਸਿੰਘ ਜੀ ਦਾਸ ਦੀ ਅਤੇ ਭਾਈ ਜਿਹੜੇ ਗੁਰਮੁਖ ਪਿਆਰੇ ਸ਼ਾਮ ਸਿੰਘ ਸੀ, ਇਹ ਕੁਝ ਸਿੰਘਾਂ ਦੀਆਂ ਸਿੰਘਣੀਆਂ ਉੱਥੇ ਸਾਰੀਆਂ ਮੌਜੂਦ ਸਨ। ਤਾਂ ਰਾਤ ਨੂੰ ਅਸੀਂ ਸਾਰੇ ਸਿੰਘਾਂ ਨੇ ਆਪਾਂ ਆਪਣੀ ਡਿਊਟੀ 'ਤੇ ਪਹਿਰਾ ਦਿੱਤਾ। ਪਹਿਰਾ ਦੇਣ ਤੋਂ ਬਾਅਦ ਸਵੇਰੇ ਅੰਮ੍ਰਿਤ ਵੇਲੇ 4 ਵਜੇ ਅਸੀਂ ਠੀਕ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਵਿਸ਼ੇਸ਼ ਤੌਰ 'ਤੇ ਰਾਗੀ ਸਿੰਘ ਕੀਰਤਨ ਕਰਨ ਵਾਸਤੇ ਚਲੇ ਜਾਇਆ ਕਰਦੇ ਸੀਗੇ। ਮੈਂ ਪਹਿਲ ਵੀ ਬੇਨਤੀ ਕੀਤੀ ਸੀ, ਸਾਡੀ 3 ਸਿੰਘਾਂ ਦੀ ਡਿਊਟੀ ਸੀ ਜੋ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਦਾਸ ਅਤੇ ਭਾਈ ਠਾਕਰ ਸਿੰਘ ਜੀ, ਸਾਡੀ 3 ਦੀ ਡਿਊਟੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਜੀ 'ਤੇ। ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਅਕਾਲ ਤਖਤ ਸਾਹਿਬ ਤੋਂ ਕੋਠਾ ਸਾਹਿਬ ਤੋਂ ਅੱਜ ਆਪਾਂ ਜੋ ਸੋਸ਼ਲ ਮੀਡੀਆ ਰਾਹੀਂ ਵੀ ਵੇਖਦੇ ਹਾਂ, ਉਸ ਵੇਲੇ ਭਾਵੇਂ ਇਹ ਸੁਵਿਧਾ ਨਹੀਂ ਸੀ, ਤਾਂ ਸਵੇਰੇ 4 ਵਜੇ ਮਹਾਰਾਜ ਦਾ ਸਰੂਪ ਸੰਗਤਾਂ ਪਾਲਕੀ ਵਿੱਚ ਬਿਰਾਜਮਾਨ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਲਿਜਾਂਦੇ ਅਤੇ ਉੱਥੇ ਸ਼੍ਰੀ ਮੁਖ ਵਾਕ ਹੋ ਜਾਂਦਾ। ਬਾਹਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਸਨਮੁੱਖ, ਗਰਮੀਆਂ ਵਿੱਚ ਵਿਸ਼ੇਸ਼ ਤੌਰ 'ਤੇ ਜੋ ਜਿਵੇਂ ਆਹ ਸਟੇਜ ਲੱਗੀ ਹੈ ਇਸੇ ਤਰ੍ਹਾਂ ਸਟੇਜ ਲੱਗੀ ਹੁੰਦੀ ਸੀਗੀ, ਤਖਤ ਫੂਸ ਲਾਇਆ ਜਾਂਦਾ ਸੀਗਾ, ਉਹਦੇ ਉੱਤੇ ਬੈਠ ਕੇ ਅਸੀਂ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ 4:30 ਵਜੇ ਹੁਕਮਨਾਮੇ ਤੋਂ ਉਪਰੰਤ ਆਰੰਭ ਕਰਿਆ ਕਰਦੇ ਸੀ। ਉਹ ਰੂਟੀਨ ਦੀ ਤਰ੍ਹਾਂ ਉਸੇ ਤਰ੍ਹਾਂ ਅਸੀਂ ਜਦੋਂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੇ, 3 ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਚਲਾ ਗਿਆ। ਉਪਰੰਤ ਜਿਹੜੀ ਸਟੇਜ ਬਣੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਬਾਹਰ, ਅਸੀਂ ਆਪਣੇ ਸਾਜ਼ ਰੱਖ ਕੇ, ਉਸ ਵੇਲੇ ਸਾਡੇ ਕੋਲ ਮਹਾਂਪੁਰਖਾਂ ਨੇ ਕੁਝ ਸਾਨੂੰ ਜੋ ਤਿਆਰ ਵਰ ਤਿਆਰ ਹੋਣ ਵਾਸਤੇ ਕੁਝ ਸ਼ਸਤਰ ਬਸਤਰ ਵੀ ਦਿੱਤੇ ਸੀਗੇ, ਉਹ ਵੀ ਸਾਡੇ ਕੋਲ ਸੀਗੇ। ਤਾਂ ਅਸੀਂ ਸਾਰੇ ਭਾਵ 3 ਸਿੰਘ ਕੀਰਤਨ ਸ਼ੁਰੂ ਕੀਤਾ। ਵਿਸ਼ੇਸ਼ ਤੌਰ 'ਤੇ ਜਨਰਲ ਸ਼ਵੇਕ ਸਿੰਘ ਜੀ ਜੋ ਦਰਬਾਰ ਸਾਹਿਬ ਦੀ ਨਮਸਕਾਰ ਕਰਕੇ ਰੋਜ਼ਾਨਾ ਦੀ ਤਰ੍ਹਾਂ ਇਸ ਤਰ੍ਹਾਂ ਭਾਵ ਸੱਜੇ ਪਾਸੇ ਜੋ ਅਕਾਲ ਤਖਤ ਸਾਹਿਬ ਜੀ ਦੇ ਤਖਤ ਫੋਸ਼ ਦੇ ਨਾਲ ਬੈਠਿਆ ਕਰਦੇ ਸੀ, ਕੀਰਤਨ ਸਰਵਣ ਕਰਿਆ ਕਰਦੇ ਸੀ, ਉਸ ਦਿਨ ਵੀ 4 ਤਰੀਕ ਨੂੰ 4 ਜੂਨ ਨੂੰ ਉਹ ਆ ਕੇ ਬੈਠੇ ਨੇ। ਉਹਨਾਂ ਦੇ ਹੱਥ ਵਿੱਚ ਜੋ ਸਟੇਨ ਗਨ ਸੀ, ਬਾਕੀ ਟਾਕੀ ਸੀਗਾ, ਉਹ ਲੈ ਕੇ ਬੈਠੇ ਹਨ। ਤਾਂ ਉਸ ਤੋਂ ਬਾਅਦ ਗੁਰਮੁਖ ਪਿਆਰਿਓ ਅਸੀਂ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਅਤੇ ਪਹਿਲਾ ਡੰਡੌਤ ਕਰਕੇ ਛੱਕਾ ਪੜਿਆ, ਹਰ ਅੰਮ੍ਰਿਤ ਭਿੰਨੇ ਲੋਇਨਾ ਮਨ ਪ੍ਰੇਮ ਰਤੰਨਾ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੋ ਬਿਨਾ। ਇਹ ਸ਼ਬਦ ਜੋ ਅਸੀਂ ਆਰੰਭਤਾ ਦਾ ਸ਼ੁਰੂ ਕੀਤਾ ਤਾਂ ਯਕਦਮ ਬਾਹਰੋਂ ਤੋਪ ਦੇ ਗੋਲੇ 2-4 ਸਕਿੰਟਾਂ ਦੇ ਬਖਵੇ ਵਿੱਚ ਪਹਿਲਾ ਗੋਲਾ ਜਿਹੜਾ ਸੀਗਾ, ਮੈਂ ਰਾਤ ਬੇਨਤੀ ਕੀਤੀ ਸੀ ਜਿਹੜੀ ਸਿੰਧੀਆਂ ਦੀ ਧਰਮਸ਼ਾਲਾ ਸੀ ਜਿੱਥੇ ਭਾਈ ਜੋਗਿੰਦਰ ਸਿੰਘ ਜੀ ਰੋਡੇ, ਭਾਈ ਪਰਸਾ ਸਿੰਘ ਜੀ ਰੋਡੇ, ਭਾਈ ਕਾਬਲ ਸਿੰਘ ਜੀ, ਭਾਈ ਪਾਲਾ ਸਿੰਘ ਜੀ, ਭਾਈ ਜਗਦੀਸ਼ ਸਿੰਘ ਜੀ, ਇਹ ਸਾਰੇ ਸਿੰਘ ਉਸ ਮੋਰਚੇ ਵਿੱਚ ਸੀ, ਉਹਨੂੰ ਹਿੱਟ ਕੀਤਾ। ਉਹਦੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਬਿਲਕੁਲ ਸਨਮੁੱਖ ਗੋਲੇ ਨੇ ਹਿੱਟ ਕੀਤਾ, ਉਹਦੀਆਂ ਕੈਂਕਰਾਂ ਸਾਡੇ 'ਤੇ ਆ ਕੇ ਡਿੱਗੀਆਂ ਇੱਟਾਂ ਦੀਆਂ। ਜਨਰਲ ਸ਼ਵੇਕ ਸਿੰਘ ਜੀ ਨੇ ਉਸੇ ਵੇਲੇ ਸਿੰਘਾਂ ਨੂੰ ਆਖਿਆ, ਸਿੰਘੋ ਆਪੋ ਆਪਣੀ ਸੁਰੱਖਿਅਤ ਜਗ੍ਹਾ 'ਤੇ ਚਲੇ ਜਾਵੋ, ਸਮੇਂ ਦੀ ਇਸ ਦੇਸ਼ ਦੀ ਮਿਲਟਰੀ ਨੇ ਹਮਲਾ ਕਰ ਦਿੱਤਾ ਹੈ। ਤਾਂ ਅਸੀਂ ਉਸੇ ਵੇਲੇ ਸਾਜ਼ ਉੱਥੇ ਬਾਹਰ ਛੱਡ ਕੇ ਜੋ ਸੰਗਤਾਂ ਦੇ ਨਾਲ ਹੀ ਦਰਬਾਰ ਅਕਾਲ ਤਖਤ ਸਾਹਿਬ ਦੇ ਉੱਪਰ ਚਲੇ ਗਏ ਅਤੇ ਮਹਾਂਪੁਰਖ ਉੱਪਰਲੀ ਮੰਜ਼ਿਲ ਦੇ ਉੱਤੇ ਸੀਗੇ, ਉਹ ਵੀ ਆਪ ਥੱਲੇ ਜੋ ਬੇਸਮੈਂਟ ਬਣੀ ਸੀ ਅਕਾਲ ਤਖਤ ਸਾਹਿਬ ਦੇ ਉਹਦੇ ਥੱਲੇ ਆ ਗਏ। ਅਸੀਂ ਵੀ ਮਹਾਂਪੁਰਖਾਂ ਦੇ ਕੋਲ ਜਦੋਂ ਗਏ ਤਾਂ ਉਸ ਵੇਲੇ ਭਾਈ ਜਸਵੰਤ ਸਿੰਘ ਜੰਮੂ ਤੋਂ ਸਿੰਘ ਸੀਗਾ, ਉਹ ਸ਼ਹੀਦ ਹੋ ਗਿਆ। ਉਹਨੇ ਥੋੜ੍ਹਾ ਜਿਹਾ ਮਤਲਬ ਕਿ ਹੱਲਾ ਕਰਕੇ ਕਿਹਾ ਕਿ ਰਾਗੀ ਸਿੰਘ ਕੀਰਤਨ ਛੱਡ ਕੇ ਆ ਗਏ ਨੇ। ਤਾਂ ਉਸ ਵੇਲੇ ਮਹਾਂਪੁਰਖਾਂ ਨੇ ਕਿਹਾ ਕਿੱਥੇ ਨੇ ਸਿੰਘ, ਤਾਂ ਭਾਈ ਗੁਰਸ਼ਰਨ ਸਿੰਘ ਅਤੇ ਠਾਕਰ ਸਿੰਘ ਤਾਂ ਕੋਲ ਹੀ ਸੀਗੇ, ਉੱਥੇ ਬੈਠੇ। ਉਹ ਕਹਿਣ ਲੱਗੇ ਅਸੀਂ ਇੱਥੇ ਹਾਂ ਜੀ। ਕਹਿੰਦੇ ਮੁਖੀ ਕਿੱਥੇ ਹੈ? ਕਹਿੰਦੇ ਜੀ ਉਹ ਉੱਪਰ ਹੋਣਾ। ਭਾਈ ਗੁਰਮੁਖ ਸਿੰਘ ਜੀ ਡਰਾਈਵਰ, ਸਰਕਾਰਯੋਗ ਬਾਬਾ ਧਰਮ ਸਿੰਘ ਜੀ ਜੋ ਇਸ ਸਥਾਨ ਦੇ ਮੁੱਖ ਸੇਵਾਦਾਰ ਨੇ, ਇਹਨਾਂ ਦੇ ਕੋਲ ਰਹਿ ਕੇ ਜਿਨ੍ਹਾਂ ਨੇ ਗੁਰਮੁਖ ਪਿਆਰੇ ਗੁਰੂ ਘਰ ਦੀ ਡਰਾਈਵਰੀ ਵੀ ਸਿੱਖੀ ਭਾਈ ਗੁਰਮੁਖ ਸੋਹਣਾ ਨੇ, ਸੋ ਉਹਨਾਂ ਦੇ ਨਾਲ ਬਹੁਤ ਇਹ ਪ੍ਰੇਮ ਸੀ ਇਹਨਾਂ ਗੁਰਮੁਖਾਂ ਪਿਆਰਾਂ ਸਾਰੇ ਸਿੰਘਾਂ ਦਾ ਆਪਸ ਵਿੱਚ ਹੀ। ਸੋ ਉਹਨਾਂ ਨੂੰ ਕਿਹਾ ਕਿ ਜਾ ਕੇ ਮੁਖੀ ਨੂੰ ਬੁਲਾ ਕੇ ਲੈ ਕੇ ਆ। ਮੈਂ ਉੱਪਰ ਮੋਰਚੇ ਵਿੱਚ ਸਿੰਘਾਂ ਦੇ ਕੋਲ ਸੀਗਾ, ਤਾਂ ਉੱਥੋਂ ਮੈਨੂੰ ਬੁਲਾਇਆ ਗਿਆ ਕਿ ਚੱਲ ਤੈਨੂੰ ਮਹਾਂਪੁਰਖ ਸਾਦੇ ਨੇ। ਮੈਂ ਉਸੇ ਸਮੇਂ ਉਸੇ ਤਰ੍ਹਾਂ ਦਾ ਜਾਂ ਜਿਵੇਂ ਮੇਰਾ ਲਿਬਾਸ ਸੀਗਾ, ਅਤੇ ਕਿਉਂਕਿ ਸਿੰਘਾਂ ਨੇ ਲੱਡੂ ਵਰਤਾਏ ਸੀਗੇ, 2 ਮੇਰੀ ਜੇਬ ਵਿੱਚ ਵੀ ਸੀਗੇ, ਅਤੇ ਉਹ ਸਾਰੀ ਭਾਵ ਸ਼ਸਤਰਾਂ ਨਾਲ ਮੈਂ ਉਸੇ ਤਰ੍ਹਾਂ ਮਹਾਂਪੁਰਖਾਂ ਦੇ ਕੋਲ ਚਲਾ ਗਿਆ। ਫਤਿਹ ਬੁਲਾਈ ਜਾ ਕੇ ਮਹਾਂਪੁਰਖ ਉਹ ਵਿਚਾਰਧਾਰਾ ਕੁਝ ਸਿੰਘਾਂ ਦੇ ਨਾਲ ਸਾਂਝੀ ਕਰ ਰਹੇ ਸੀ ਜਿਹੜੀ ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਕਿਲ੍ਹਾ ਛੱਡਿਆ ਸਰਸਾ ਨਦੀ 'ਤੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਦਾਨੇ ਜੰਗ ਵਿੱਚ ਸ਼ਬਦ ਕੀਰਤਨ ਵਿਆਸਾ ਦੀ ਵਾਰ ਦਾ ਕਰਵਾਇਆ ਅਤੇ ਸਾਨੂੰ ਉਹ ਕਹਿ ਰਹੇ ਸੀ ਕਿ ਸਿੰਘੋ ਤੁਸੀਂ ਇਤਿਹਾਸ ਨੂੰ ਵਿਸਾਰ ਦਿੱਤਾ, ਜਾਓ ਜਾ ਕੇ ਪਹਿਲਾਂ ਤੁਹਾਡੀ ਡਿਊਟੀ ਇਹ ਹੈ ਵੀ ਕੀਰਤਨ ਕਰੋ ਜਾ ਕੇ ਆਸਾ ਜੀ ਦੀ ਵਾਰ ਦਾ। ਅਸੀਂ ਆਖਿਆ ਜੀ ਬਾਹਰ ਤਾਂ ਬਹੁਤ ਗੋਲੀ ਚੱਲ ਰਹੀ ਹੈ, ਮੀਂਹ ਵਾਂਗ ਗੋਲੀ ਵਰ ਰਹੀ ਹੈ, ਕਹਿਣ ਲੱਗੇ ਅੰਦਰ ਬੈਠ ਕੇ ਤੁਸੀਂ ਆਸਾ ਜੀ ਦੀ ਵਾਰ ਦਾ ਕੀਰਤਨ ਕਰੋ। ਅਸੀਂ ਤਿੰਨੇ ਸਿੰਘ ਉੱਠੇ ਅਤੇ ਨਾਲ ਹਦਾਇਤ ਹੋਈ ਕੀਰਤਨ ਕਰਨ ਤੋਂ ਬਾਅਦ ਤੁਸੀਂ ਮੇਰੇ ਕੋਲ ਤਿੰਨਾਂ ਨੇ ਆ ਜਾਣਾ। ਮੈਂ ਉਹ ਆਪਣਾ ਜਿਹੜਾ ਸੀ ਸ਼ਸਤਰਬਾਜ਼ ਸਿੰਘਾਂ ਨੂੰ ਦੇ ਕੇ ਤਬਲਾ ਚੱਕ ਕੇ ਨਾਲ ਸਿੰਘਾਂ ਦੇ ਬੈਠ ਕੇ, ਉਸ ਵੇਲੇ ਸੀ ਤਿੰਨੇ ਸਿੰਘ ਰਾਗੀ ਸਿੰਘ ਸੀਗੇ ਅਤੇ ਹੈੱਡ ਗ੍ਰੰਥੀ ਭਾਈ ਪ੍ਰੀਤਮ ਸਿੰਘ ਜੀ ਸਨ ਉਸ ਵੇਲੇ ਉੱਥੇ ਕਾਲਤਾ ਸਾਹਿਬ ਦੇ ਉੱਪਰ, ਭਾਈ ਇਸੇ ਤਰ੍ਹਾਂ ਗੁਰਮੁਖ ਪਿਆਰੇ ਭਗਵਾਨ ਸਿੰਘ ਜੀ ਜਿਹੜੇ ਸਹਿ ਗ੍ਰੰਥੀ ਸੀ, ਹੋਰ ਦੋ ਤਿੰਨ ਸਿੰਘ ਜਿਹੜੇ ਸੇਵਾਦਾਰ ਸੀਗੇ, ਬਾਕੀ ਅਜੇ ਕੋਈ ਸਿੰਘ ਹੋਰ ਉੱਥੇ ਜਿਹੜੇ ਸੀਗੇ ਸੇਵਾਦਾਰਾਂ ਤੌਰ 'ਤੇ ਨਹੀਂ ਸੀ। ਅਸੀਂ ਸਾਰੇ ਸਿੰਘਾਂ ਨੇ ਬੈਠ ਕੇ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਤਾ ਅਤੇ ਬਹੁਤ ਲਗਾਤਾਰ ਗੋਲੀਬਾਰੀ ਜੋ ਚੱਲ ਰਹੀ ਸੀ, ਕਿਉਂਕਿ ਜਨਰਲ ਸ਼ਵੇਕ ਸਿੰਘ ਜੀ ਨੇ ਜਿਹੜੀਆਂ ਰਾਤ 3 ਤਰੀਕ ਦੀਆਂ ਰਾਤ ਨੂੰ ਡਿਊਟੀਆਂ ਲਾਈਆਂ ਸਨ, ਉਸ ਮੁਤਾਬਕ ਬਾਕੀ ਟਾਕੀ ਰਾਹੀਂ ਸਿੰਘਾਂ ਨੂੰ ਸਾਰਿਆਂ ਨੂੰ ਹਦਾਇਤ ਕੀਤੀ ਵੀ ਆਪੋ ਆਪਣੇ ਮੋਰਚੇ ਵਿੱਚ ਚਲੇ ਜਾਵੋ ਅਤੇ ਸਮੇਂ ਦੀ ਇਸ ਹਕੂਮਤ ਦੇ ਮਿਲਟਰੀ ਨੂੰ ਜੋ ਇਹਨਾਂ ਦਾ ਜਵਾਬ ਇਹਨਾਂ ਨੂੰ ਬਣਦਾ ਫਰਜ਼ ਆਪਾਂ ਕਰਨ ਦਾ ਉਹ ਦੇਣਾ ਕਰੋ। ਸਾਰੇ ਸਿੰਘ ਆਪੋ ਆਪਣੇ ਮੋਰਚਿਆਂ ਚਲੇ ਗਏ। ਅਸੀਂ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਕੀਰਤਨ ਕਰਨ ਤੋਂ ਉਪਰੰਤ ਅਸੀਂ ਮੁੜ ਕੇ ਫਿਰ ਮਹਾਂਪੁਰਖਾਂ ਦੇ ਕੋਲ ਚਲੇ ਗਏ ਥੱਲੇ ਆਪਣਾ ਭੋਰੇ ਦੇ ਵਿੱਚ। ਉੱਥੇ ਫਿਰ ਸਿੰਘਾਂ ਦੀਆਂ ਡਿਊਟੀਆਂ ਲੱਗੀਆਂ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ 'ਤੇ ਭਾਈ ਗੁਰਮੁਖ ਸਿੰਘ ਜੀ ਡਰਾਈਵਰ ਸੀ, ਇਹ ਖੇਮ ਕਰਨ ਦੇ ਭੂਰਿਆਂ ਦੇ ਪਿੰਡ 'ਤੇ ਸੀ, ਮਹਾਂਪੁਰਖਾਂ ਦੇ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਸਮੇਂ ਤੋਂ ਜਥੇ ਵਿੱਚ ਰਹਿੰਦੇ ਸੀਗੇ। ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਜਿਹੜੇ ਮੋਰਚੇ ਨੇ ਜਿੱਥੇ ਜਿੱਥੇ ਜਾ ਧਿਆਨ ਨਾਲ ਜਾ ਸਕਦੇ ਹੋ, ਉਹਨਾਂ ਸਿੰਘਾਂ ਨੂੰ ਸਮਾਨ ਵੀ ਪਹੁੰਚਾਉਣਾ ਤੁਹਾਡੀ ਡਿਊਟੀ ਹੈ, ਨਾਲ 1-2 ਸਿੰਘ ਹੋਰ ਡਿਊਟੀ ਲਾਈ ਗਈ। ਸੋ ਇਸ ਤਰ੍ਹਾਂ ਕੁਝ ਸਿੰਘ ਮੋਰਚਿਆਂ ਵਿੱਚੋਂ ਜਿਵੇਂ ਭਾਈ ਜੋਗਿੰਦਰ ਸਿੰਘ ਜੀ, ਚੱਕ ਰਾਜੂ ਸਿੰਘ ਵਾਲੇ ਮੇਰੇ, ਅੱਜ ਵੀ ਉਹ ਸਾਰਾ ਸੀਨ ਉਸੇ ਤਰ੍ਹਾਂ ਜੋ ਜੇਨ ਵਿੱਚ ਹੈ ਉਹ ਆਏ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਕੁਝ ਜੋ ਹਥਿਆਰ ਨੇ ਉਹ ਦੇਣਾ ਕਰੋ ਦਿੱਤੇ। ਮਹਾਂਪੁਰਖਾਂ ਨੇ ਇੱਕ ਤੋੜਾ ਭਰ ਕੇ ਜੋ ਕਾਫੀ ਵੱਡਾ ਸੀ ਉਹ ਤੋੜਾ ਭਰ ਕੇ ਦੋ ਸਿੰਘਾਂ ਨੇ ਉਹਨਾਂ ਗੋਲੀਆਂ ਨੂੰ ਚੱਕ ਕੇ ਲੈ ਗਏ। ਸੋ ਇਉਂ ਸਾਰਾ ਜਿਹੜਾ ਅਸਰਾ ਸੀ ਉਹ 4 ਤਰੀਕ ਨੂੰ ਨਾਲ ਨਾਲ ਤਕਸੀਮ ਹੁੰਦਾ ਗਿਆ ਅਤੇ ਨਾਲ ਨਾਲ ਮਹਾਂਪੁਰਖਾਂ ਦੇ ਬਚਨ ਸੀ ਕਿ ਚੜ੍ਹਦੀ ਕਲਾ ਵਿੱਚ ਇਹਨਾਂ ਨੂੰ ਜਿਹੜੇ ਚੜ੍ਹ ਕੇ ਆਏ ਇਹਨਾਂ ਨੂੰ ਜਵਾਬ ਦੇਣਾ ਚੜ੍ਹ ਕੇ, ਕਿਉਂਕਿ ਗੁਰੂ ਕਾ ਇਤਿਹਾਸ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਕਾਲ ਵਿੱਚ ਵੀ 14 ਜੰਗਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਵਿੱਚੋਂ 4 ਜੰਗਾਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਿੱਚੋਂ ਮਿਲਦੀਆਂ ਨੇ। ਕਿਤੇ ਚੜ੍ਹ ਕੇ ਨਹੀਂ ਗਏ, ਚੜ੍ਹ ਕੇ ਆਇਆਂ ਨੂੰ ਉਹਨਾਂ ਨੂੰ ਉੱਤਰ ਜ਼ਰੂਰ ਦਿੱਤਾ ਹੈ। ਸੋ ਉਸ ਵਿਚਾਰਧਾਰਾ ਨੂੰ ਉਸ ਇਤਿਹਾਸ ਨੂੰ ਮੱਦੇਨਜ਼ਰ ਰੱਖਦਿਆਂ ਮਹਾਂਪੁਰਖਾਂ ਨੇ ਸਾਰੀ ਚੜ੍ਹਦੀ ਕਲਮ ਵਿੱਚ ਸਿੰਘਾਂ ਦੀਆਂ ਡਿਊਟੀਆਂ ਲਾਈਆਂ ਸਨ। ਇਹ 4 ਦਿਨ ਦਾ ਸਾਰਾ ਭਾਣਾ ਵਰਤਦਾ ਰਿਹਾ। ਉਸ ਵੇਲੇ ਸਤਿਕਾਰਯੋਗ ਭਾਈ ਅਮਰੀਕ ਸਿੰਘ ਜੀ ਜਿਹੜੇ ਆਪ ਲੰਗਰ ਵਾਲੀ ਸਾਈਡ 'ਤੇ ਸੀਗੇ, ਇਹ ਫਿਰ ਅਕਾਲ ਤਖਤ ਸਾਹਿਬ 'ਤੇ ਪਹੁੰਚੇ। ਜਦ ਆਪਣਾ ਜਨਰਲ ਸਾਹਿਬ ਜੀ ਤਾਂ ਉੱਥੇ ਹੀ ਸੀਗੇ। ਸੋ ਇਸ ਤਰ੍ਹਾਂ ਸਾਰਾ ਸੀਨ ਗੁਰਮੁਖ ਪਿਆਰੇ ਜਿਵੇਂ 4 ਤਰੀਕ ਨੂੰ ਸਾਰੀ ਗੋਲਾਬਾਰੀ ਹੁੰਦੀ ਰਹੀ, ਪਰ ਅੱਗੇ ਕੋਈ ਨਹੀਂ ਆਇਆ। ਸਿੰਘ ਵੀ ਜਵਾਬ ਦਿੰਦੇ ਗਏ। ਸਾਈ ਰਾਤ 4 ਤਰੀਕ ਦੀ ਇਹ ਜਿਹੜੀ ਸੀ ਇਹ ਵੀ ਲੰਘ ਗਈ, ਕਿਉਂਕਿ ਅਸੀਂ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਤੋਂ ਬਾਅਦ ਸ਼ਾਮ ਨੂੰ ਫਿਰ ਸੋਦਰ ਦੀ ਚੌਂਕੀ ਲਾਈ। ਮਹਾਰਾਜ ਦਾ ਸੁਖਾਸਨ ਹੋਇਆ, ਸਤਿਗੁਰੂ ਜੀ ਨੂੰ ਕੋਠਾ ਸਾਹਿਬ ਵਿੱਚ ਬਿਰਾਜਮਾਨ ਕੀਤਾ ਗਿਆ। ਪਰ ਲੇਕਿਨ ਜਿਹੜਾ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਸਾਹਿਬ ਗਿਆ ਸੀਗਾ ਰੋਜ਼ਾਨਾ ਦੀ ਤਰ੍ਹਾਂ, ਉਹ ਸ਼ਾਮ ਨੂੰ 4 ਤਰੀਕ ਨੂੰ ਮੁੜ ਕੇ ਨਹੀਂ ਆਏ। ਉਹਨਾਂ ਨੂੰ ਉੱਥੇ ਹੀ ਸੁਖਾਸਨ ਕੀਤਾ ਗਿਆ। ਸੋ 4 ਤਰੀਕ ਦਾ ਸਮਾਂ ਲੰਘ ਗਿਆ, ਰਾਤ ਲੰਘ ਗਈ, ਅੰਮ੍ਰਿਤ ਵੇਲੇ 5 ਦਾ ਦਿਨ ਚੜ੍ਹਿਆ ਅਤੇ ਗੁਰਮੁਖ ਪਿਆਰਿਓ 5 ਤਰੀਕ ਨੂੰ ਜਿਹੜੀ ਡਿਊਟੀ ਸੀ ਸਾਡੀ ਸ਼੍ਰੀ ਆਸਾ ਦੀ ਵਾਰ ਦੀ, ਫਿਰ ਮਹਾਂਪੁਰਖਾਂ ਦੇ ਹੁਕਮ ਅਨੁਸਾਰ ਅਸੀਂ ਜਾ ਕੇ ਡਿਊਟੀ ਕੀਤੀ। ਮਹਾਰਾਜ ਦਾ ਪ੍ਰਕਾਸ਼ ਹੋਇਆ, ਨਿਤਨੇਮ ਦੀ ਸਾਰੀ ਮਰਜ਼ਾਦਾ ਨਿਭੀ। ਉਪਰੰਤ 5 ਤਰੀਕ ਨੂੰ ਫਿਰ ਅਸੀਂ ਆਸਾ ਦੀ ਵਾਰ ਦਾ ਕੀਰਤਨ ਕਰਕੇ ਮਹਾਰਾਜ ਦਾ ਸੁਖਾਸਨ ਨਹੀਂ ਕੀਤਾ ਉਸ ਦਿਨ, ਕਿਉਂਕਿ ਉਹ ਸ਼ਾਮ ਦੀ ਜਿਹੜੀ ਮਰਜ਼ਾਦਾ ਸੀ ਉਹ ਨਿਭਾਉਣ ਤੋਂ ਬਾਅਦ ਹੀ ਸੁਖਾਸਨ ਕਰਕੇ ਕੋਠਾ ਸਾਹਿਬ ਮਹਾਰਾਜ ਦਾ ਸਰੂਪ ਸ਼ਾਮ ਨੂੰ ਲੈ ਗਏ ਸੀਗੇ। 5 ਤਰੀਕ ਨੂੰ ਵੱਖੋ ਵੱਖਰੇ ਮੋਰਚਿਆਂ ਦੇ ਵਿੱਚ ਸਿੰਘ ਆਪੋ ਆਪਣੀ ਜਵਾਬ ਵੀ ਫਾਇਰਿੰਗ ਕਰ ਰਹੇ ਸੀਗੇ, ਜਵਾਬ ਦੇ ਰਹੇ ਸੀਗੇ ਅਤੇ ਗੁਰਮੁਖ ਪਿਆਰਿਓ ਫਿਰ ਸ਼ਾਮ ਨੂੰ ਜਿਹੜਾ ਸਮਾਂ ਬੀਤਿਆ ਇਸ 5 ਤਰੀਕ ਨੂੰ ਕੁਝ ਗੱਲਾਂ ਜਿਹੜੀਆਂ ਨੇ, ਵਿਚਾਰ ਜਿਹੜੇ ਨੇ ਉਹ ਮੈਂ ਤੁਹਾਡੇ ਨਾਲ ਸੂਖਮ ਮਾਤਰ ਸਾਂਝੇ ਕਰਨ ਦਾ ਯਤਨ ਕਰੂੰਗਾ, ਕਿਉਂਕਿ ਟਾਈਮ ਦੀ ਵੀ ਪਾਬੰਦੀ ਹੈ। 5 ਤਰੀਕ ਨੂੰ ਕੁਝ ਸਿੰਘਾਂ ਦੇ ਮਨ ਵਿੱਚ ਇਹ ਖਿਆਲ ਆਇਆ ਜਿਨ੍ਹਾਂ ਵਿੱਚ ਸਤਿਕਾਰ ਜੋ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਭਾਈ ਸੁਜਾਨ ਸਿੰਘ ਜੀ ਜਹੇਦਾਰ, ਰਸ਼ਪਾਲ ਸਿੰਘ ਜੀ ਪੀ ਏ ਮਹਾਂਪੁਰਖਾਂ ਦੇ, ਭਾਈ ਤਰਲੋਚਨ ਸਿੰਘ ਜੀ ਦੀ ਡਿਊਟੀ ਸੀ ਵਾਇਰਲੈਸ ਸੈੱਟ ਦੇ ਉੱਤੇ, ਜਿਹੜੇ ਫੌਜ ਦੇ ਵਿੱਚ ਲੱਧੂ ਵਾਲੇ ਤੋਂ ਸੀਗੇ ਜਿਹੜੇ ਸਿੰਘ ਜਾਣਦੇ ਨੇ, ਉਹਨਾਂ ਦੀ ਡਿਊਟੀ ਸੀ ਵਾਇਰਲੈਸ ਸੈੱਟ ਦੇ ਉੱਤੇ, ਉਹ ਸਾਰੀ ਉੱਥੋਂ ਕਾਰਵਾਈ ਸੁਣਦੇ ਸੀ ਬਾਹਰਲੀ ਅਤੇ ਉਹਨਾਂ ਦੀ ਸਾਰੀ ਦੱਸ ਰਹੇ ਸੀ ਸਿੰਘਾਂ ਨੂੰ। ਅਤੇ ਇਸੇ ਤਰ੍ਹਾਂ ਭਾਈ ਦਾਰਾ ਸਿੰਘ ਜੀ ਪੂਨੀਆ ਜਿਹੜੇ ਡਰਾਈਵਰ ਸੀਗੇ ਮਹਾਂਪੁਰਖਾਂ ਦੇ, ਜਿਹੜੇ ਚੰਦੋਕਲਾਂ ਤੋਂ ਮਹਾਂਪੁਰਖਾਂ ਨੂੰ ਲੈ ਕੇ ਆਏ ਸੀਗੇ, ਉਹ ਵੀ ਉੱਥੇ ਉਸ ਵੇਲੇ ਸੀ। ਭਾਈ ਗੁਰਮੁਖ ਸਿੰਘ ਜੀ ਜਿਹੜੇ ਗੜਬਈ ਮਹਾਂਪੁਰਖਾਂ ਦੇ ਭੂਰਿਆਂ ਤੋਂ, ਉਹ ਵੀ ਉੱਥੇ ਸੀ ਉਸ ਵੇਲੇ। ਇਹ ਸਾਰੇ ਸਿੰਘਾਂ ਨੇ ਕੁਝ ਵਿਚਾਰ ਕੀਤਾ ਆਪਸ ਵਿੱਚ ਹੀ ਕਿ ਮਹਾਂਪੁਰਖਾਂ ਬਾਰੇ ਕੋਈ ਆਪਾਂ ਕੋਈ ਗੱਲ ਅੱਗੇ ਕਰੀਏ। ਇਹ ਤਕਰੀਬਨ ਪੰਜ ਸਿੰਘਾਂ ਦੇ ਰੂਪ ਵਿੱਚ ਇਹਨਾਂ ਨੇ ਗੱਲ ਕਰਨ ਦੀ ਯਤਨ ਕੀਤਾ, ਲੇਕਿਨ ਦਾਸ ਵੀ ਮਹਾਂਪੁਰਖਾਂ ਦੇ ਕੋਲ ਹੀ ਸੇਵਾ ਵਿੱਚ ਲੱਗਿਆ ਹੋਇਆ ਸੀਗਾ। ਇਹ ਦੁਪਹਿਰ ਦਾ ਸਮਾਂ ਸੀ, ਜਦੋਂ ਮਹਾਂਪੁਰਖਾਂ ਨੇ ਵੇਖਿਆ ਕਿ ਇਹ ਸਾਡੇ ਨਾਲ ਕੋਈ ਗੱਲ ਕਰਨੀ ਚਾਹੁੰਦੇ ਨੇ, ਤਾਂ ਉਹਨਾਂ ਨੇ ਮਹਾਂਪੁਰਖਾਂ ਨੇ ਕੋਈ ਬਚਨ ਸਿੰਘਾਂ ਨੂੰ ਕਿਹਾ ਕਿ ਸਿੰਘੋ ਤੁਹਾਡੇ ਹੁਕਮ ਕਰਨ ਤੋਂ ਪਹਿਲਾਂ ਮੇਰੀ ਬੇਨਤੀ ਸੁਣ ਲਿਓ। ਮੈਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਇਹ ਕਹਿੰਦਾ ਆਇਆ, ਇਹ ਗੱਲਾਂ ਮੈਨੂੰ ਭਾਵੇਂ ਕਈਆਂ ਗੁਰਮੁਖਾਂ ਪਿਆਰਾਂ ਵੱਲੋਂ ਝਿੜਕਾਂ ਵੀ ਮਿਲੀਆਂ, ਪਰ ਲੇਕਿਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਬਖਸ਼ਿਸ਼ ਕੀਤੀ। ਸੋ ਉਹ ਵਿਚਾਰ ਅੱਜ ਵੀ ਮੇਰੀ ਉਸੇ ਤਰ੍ਹਾਂ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਸ ਪਾਵਨ ਵਿਚਾਰਧਾਰਾ ਨੂੰ ਲੈ ਕੇ ਇਹ ਸਿੰਘ ਇਕੱਠੇ ਹੋ ਕੇ ਬੇਨਤੀ ਕਰਨ ਲੱਗੇ ਕਿ ਮਹਾਂਪੁਰਖਾਂ ਨੇ ਕਿਹਾ ਕਿ ਮੈਨੂੰ ਇੱਥੋਂ ਜਾਣ ਬਾਰੇ ਨਾ ਕਹੋ, ਬਾਕੀ ਜੋ ਤੁਸੀਂ ਕਹੋਗੇ ਮੈਂ ਤੁਹਾਡਾ ਬਚਨ ਮੰਨੂੰਗਾ। ਫਿਰ ਉਦਾਹਰਣ ਦਿੱਤੀ, ਕਹਿਣ ਲੱਗੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੋਂ ਚੱਲ ਕੇ ਆਏ ਹਰਿਮੰਦਰ ਸਾਹਿਬ ਦੀ ਬੇਅਦਬੀ ਨੂੰ ਸੁਣ ਕੇ, ਅਤੇ ਦੂਸਰੇ ਮੁਖੀ ਬਾਬਾ ਗੁਰਬਖਸ਼ ਸਿੰਘ ਜੀ ਇੱਥੇ ਸ਼ਹੀਦ ਹੋਏ, ਮੈਂ ਤਾਂ ਪਹਿਲਾਂ ਹੀ ਇੱਥੇ ਹਾਂ, ਮੈਨੂੰ ਤੁਸੀਂ ਜਾਣ ਬਾਰੇ ਨਾ ਕਿਹੋ। ਮੈਨੂੰ ਤਾਂ ਅੱਜ ਤੱਕ ਵੀ ਉਹ ਸਿੰਘ ਜਿਹੜੇ ਨੇ ਪਰਿਵਾਰ ਤਾਨੇ ਮਾਰਦੇ ਨੇ ਕਿ ਚੰਦੋ ਕਲਾਂ ਤੋਂ ਇਹ ਭੱਜ ਕੇ ਆ ਗਿਆ, ਜਦਕਿ ਚੰਦੋ ਕਲਾਂ ਤੋਂ ਵੀ ਬਾਬਾ ਠਾਕਰ ਸਿੰਘ ਜੀ ਨੇ ਹੁਕਮ ਕਰਕੇ ਤੋਰੇ ਸੀ। ਦਾਸ ਉਸ ਵਿੱਚ ਸ਼ਾਮਿਲ ਸੀ, ਉਹ ਸਿੰਘਾਂ ਦੇ ਵਿੱਚ ਸ਼ਾਮਿਲ ਸੀ, ਮਹਾਂਪੁਰਖਾਂ ਦੇ ਨਾਲ ਟਕਸਾਲ ਦੇ ਵਿੱਚ ਟਰੱਕ ਵਿੱਚ ਬਹਿ ਕੇ ਅਸੀਂ ਚੰਦੋ ਕਲਾਂ ਤੋਂ ਆਏ ਸੀਗੇ, ਅਤੇ ਉਹ ਵੀ ਬਾਬਾ ਠਾਕਰ ਸਿੰਘ ਜੀ ਦੇ ਹੁਕਮ ਅਨੁਸਾਰ ਉੱਥੋਂ ਉੱਥੇ ਪਹੁੰਚੇ ਸੀ। ਸੰਤਾਂ ਦੇ ਵਿਰੁੱਧ ਸਮੇਂ ਦੇ ਸਾਡੇ ਭਰਾਵਾਂ ਨੇ ਪਰਚੇ ਵੀ ਵੰਡੇ ਕਿ ਇਹ ਚੰਦੋ ਕਲਾਂ ਦਾ ਭਗੌੜਾ, ਇਹਨੇ ਪੋਥੀਆਂ ਦਾ ਸੰਸਕਾਰ ਕਰਾ ਦਿੱਤਾ। ਉਹ ਵੀ ਗੱਲਾਂ ਮਹਾਂਪੁਰਖਾਂ ਨੇ ਇਹਨਾਂ ਸਿੰਘਾਂ ਨਾਲ ਕੁਝ ਤਾਜ਼ੀਆਂ ਕੀਤੀਆਂ। ਕਹਿਣ ਲੱਗੇ ਮੈਨੂੰ ਜਾਣ ਬਾਰੇ ਨਾ ਕਿਹੋ। ਸੰਤ ਮਹਾਂਪੁਰਖਾਂ ਦੀ ਇਹ ਗੱਲ ਸੁਣ ਕੇ ਜਿਹੜੇ ਸਿੰਘ ਸੀ ਚੁੱਪ ਕਰ ਗਏ, ਅੱਗੇ ਕੋਈ ਗੱਲ ਨਹੀਂ ਕੀਤੀ। ਉਸ ਤੋਂ ਬਾਅਦ ਭਾਈ ਦਾਰਾ ਸਿੰਘ ਆਪਣਾ ਤਰਲੋਚਨ ਸਿੰਘ ਨੂੰ ਕਹਿਣ ਲੱਗੇ, ਤਰਲੋਚਨ ਸਿੰਘ ਕਿੰਨਾ ਕੁ ਇਕੱਠ ਹੈ ਫੌਜ ਦਾ, ਕਿੰਨਾ ਘੇਰਾ ਹੈ? ਤਾਂ ਉਸ ਵੇਲੇ ਭਾਈ ਤਰਲੋਚਨ ਸਿੰਘ ਨੇ ਕਿਹਾ, ਜੀ ਦਰਬਾਰ ਸਾਹਿਬ ਦੇ ਨੇੜੇ ਨੇੜੇ 1.5 ਲੱਖ ਤੋਂ ਉੱਤੇ ਫੌਜ ਦਾ ਘੇਰਾ ਹੈ ਦਰਬਾਰ ਸਾਹਿਬ ਦੇ ਨੇੜੇ ਨੇੜੇ। ਅਤੇ ਕਹਿਣ ਲੱਗੇ ਟੈਂਕਾਂ ਦਾ ਰਸਾਲਾ ਤੁਰਿਆ ਜੀ ਬਬੀਨੇ ਤੋਂ। ਹੁਣ ਇਹ ਪਤਾ ਨਹੀਂ ਬਬੀਨਾ ਜੋ ਅੰਬਾਲੇ ਕੋਲ ਦੱਸਦੇ ਨੇ ਉਹ ਜਿਹੜੇ ਟੈਂਕ ਉਦੋਂ ਉਹ ਜਿਹੜੀ ਵਾਇਰਲੈਸ ਸੈੱਟ 'ਤੇ ਚੀਜ਼ ਆ ਰਹੀ ਸੀਗੀ, ਉਹਨਾਂ ਨਾਲ ਗੱਲਬਾਤ ਹੋ ਰਹੀ ਸੀਗੀ, ਉਹ ਸਾਰਾ ਕੁਝ ਦੱਸ ਰਹੇ ਸਨ। ਉਹ ਕਹਿਣ ਲੱਗੇ ਬਬੀਨੇ ਤੋਂ ਆ ਰਹੇ ਨੇ ਜੀ। ਅਤੇ ਮਹਾਂਪੁਰਖ ਕਹਿਣ ਲੱਗੇ ਕੋਈ ਗੱਲ ਨਹੀਂ। ਕਹਿੰਦੇ ਤਰਲੋਚਨ ਸਿੰਘ, ਭਾਵੇਂ ਹਿੰਦੁਸਤਾਨ ਦੀ ਸਾਰੀ ਫੌਜ, ਸਾਰਾ ਹਿੰਦੁਸਤਾਨ ਘੇਰਾ ਪਾ ਲਵੇ, ਅਤੇ ਭਾਵੇਂ ਆਪਾਂ ਨੂੰ ਇੱਥੋਂ ਫੜ ਨਹੀਂ ਸਕਦੇ ਇਹ। ਪਰ ਕਹਿੰਦੇ ਮੈਂ ਜਾਣਾ ਨਹੀਂ ਮੈਂ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਵੀ ਦਾਸ ਨੂੰ ਯਾਦ ਆਏ। ਜਦੋਂ ਚੰਦੋ ਕਲਾਂ ਤੋਂ ਨਿਕਲੇ ਬੜੀ ਵੱਡੀ ਪੁਲਿਸ ਦਾ ਘੇਰਾ ਸੀ, ਬੰਬੇ ਤੋਂ ਨਿਕਲੇ 30,000 ਪੁਲਿਸ ਦਾ ਘੇਰਾ ਸੀ, ਮੁੜ ਕੇ ਮਹਿਤੇ ਤੋਂ ਮਹਾਂਪੁਰਖ ਘੇਰੇ ਪਏ ਤੋਂ ਦਰਬਾਰ ਸਾਹਿਬ ਗਏ। ਇਹ ਗੱਲਾਂ ਜਿਹੜੀਆਂ ਨੇ ਫਿਰ ਕਿਤੇ ਆਪਾਂ ਵਿਚਾਰ ਸਾਂਝੇ ਕਰਾਂਗੇ। ਮਹਾਂਪੁਰਖ ਉਹਨਾਂ ਕੋਲ ਸਮਰੱਥਾ ਸੀ, ਸਭ ਕੁਛ ਸੀ, ਪਰ ਲੇਕਿਨ ਕਹਿਣ ਲੱਗੇ ਤਰਲੋਚਨ ਸਿੰਘ ਜਾਣਾ ਨਹੀਂ। ਅਤੇ ਇਸ ਤੋਂ ਬਾਅਦ ਤਕਰੀਬਨ ਕੋਈ ਇੱਕ ਜਿਹੜਾ ਬੰਬ ਸੀਗਾ ਤੋਪ ਦਾ ਗੋਲਾ, ਉਹ ਸਾਈਡ 'ਤੇ ਆ ਕੇ ਜਿਹੜਾ ਖੂਹ ਹੈ ਨਾ, ਹੁਣ ਤਾਂ ਖੂਹ ਸਾਰਾ ਵਿੱਚ ਹੈ, ਪਹਿਲਾਂ ਖੂਹ ਅੱਧਾ ਅੰਦਰ ਹੁੰਦਾ ਸੀ ਅੱਧਾ ਬਾਹਰ ਹੁੰਦਾ ਸੀ, ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਹੈ। ਉਸ ਖੂਹ ਦੇ ਨੇੜੇ ਹੀ ਮਹਾਂਪੁਰਖਾਂ ਦੇ ਕੋਲ ਦਾਸ ਬੈਠਾ, ਕੁਝ ਸਿੰਘ ਹੋਰ ਵੀ ਨਾਲ ਬੈਠੇ ਨੇ। ਤੋਪ ਦਾ ਗੋਲਾ ਜਿਹੜਾ ਵੱਜਿਆ ਅਕਾਲ ਤਖ਼ਤ ਸਾਹਿਬ ਦੇ, ਉਹਦੀਆਂ ਕੈਂਕਰਾਂ ਬੰਬ ਵਿੱਚੋਂ ਜਿਹੜੇ ਵੱਜਣ ਕਰਕੇ ਕੁਝ ਮਲਬਾ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਖੂਹ ਦੇ ਵਿੱਚ ਜਦੋਂ ਡਿੱਗਿਆ, ਉਹ ਇਉਂ ਮਹਿਸੂਸ ਹੋਇਆ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਬਿਲਡਿੰਗ ਸਾਡੇ ਉੱਤੇ ਡਿੱਗ ਪਈ ਹੈ। ਮੈਂ ਥੋੜ੍ਹਾ ਜਿਹਾ ਘਬਰਾ ਕੇ ਮੈਂ ਮਹਾਂਪੁਰਖਾਂ ਦੇ ਸਰੀਰ ਦੇ ਉੱਤੇ, ਮੈਂ ਗੁਰੂ ਸਾਹਿਬ ਦੀ ਪਾਵਨ ਪਵਿੱਤਰ ਜੀ ਦੇ ਬਚਨ ਜੋ ਕਰ ਰਹੇ ਹਾਂ, ਬਿਲਕੁਲ ਹੂ ਬਹੂ ਦੇ ਵਿੱਚ ਕੋਈ ਉਤਰਾਅ ਚੜਾਅ ਵਾਲੀ ਗੱਲ ਨਹੀਂ। ਜਦੋਂ ਮਹਾਂਪੁਰਖਾਂ ਦੇ ਨੇੜੇ ਸਰੀਰ ਨੂੰ ਕੀਤਾ, ਮਹਾਂਪੁਰਖਾਂ ਨੇ ਦੋਨੇ ਪੈਰ ਜੋੜ ਕੇ ਮੈਨੂੰ ਕਹਿੰਦੇ ਕੰਜਰਾ ਡਰ ਗਏ ਹਾਂ, ਮਹਾਂ ਜੀ ਨਹੀਂ ਤੁਹਾਡੇ ਸਰੀਰ ਨੂੰ ਨਾ ਕੁਛ ਹੋਵੇ। ਕਹਿਣ ਲੱਗੇ ਮੁਖਤਿਆਰ ਸਿਆ ਇਹ ਭੂਰੀ ਹੈ, ਇਹ ਇੱਥੇ ਲਾ ਦੇਣੀ ਹੈ। ਭੂਰੀ ਦਾ ਮਤਲਬ ਮਾਲਵੇ ਦੇ ਵਿੱਚ ਕਹਿੰਦੇ ਨੇ ਸਰੀਰ ਨੂੰ, ਸਰੀਰ ਰੂਪੀ ਭੂਰੀ ਲਈ ਹੋਈ ਹੈ। ਕਹਿੰਦੇ ਇਹ ਇੱਥੇ ਲਾ ਦੇਣੀ ਹੈ। ਅਤੇ ਅਸੀਂ ਚੁੱਪ ਕਰ ਗਏ, ਉਸ ਵੇਲੇ ਕੁਛ ਬੋਲੇ ਨਾ। ਅਤੇ ਸਿੰਘ ਸਾਰੇ ਜੂਝ ਰਹੇ ਨੇ, ਬੜੀ ਚੜ੍ਹਦੀ ਕਲਾ ਵਿੱਚ ਸਾਰਾ ਕੁਛ ਪਤਾ ਕਰ ਰਹੇ ਸੀ ਨਾਲ ਨਾਲ, ਕਿਉਂਕਿ ਟੈਲੀਫੋਨ ਤਾਂ ਬੰਦ ਹੋ ਚੁੱਕੇ ਸੀ, ਬਾਕੀ ਟਾਕੀ ਦਾ ਕੁਝ ਸਿਸਟਮ ਚੱਲਦਾ ਸੀਗਾ। ਜਰਨਲ ਸ਼ਵੇਰ ਸਿੰਘ ਜੀ ਵਾਰ ਵਾਰ ਮੋਰਚਿਆਂ ਵਿੱਚ ਜਾ ਕੇ ਪਤਾ ਕਰਦੇ, ਜਿੱਥੇ ਸਿੰਘ ਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਲੋੜ ਹੁੰਦੀ ਉਹ ਪਹੁੰਚਾਇਆ ਜਾਂਦਾ। ਵਿਸ਼ੇਸ਼ ਤੌਰ 'ਤੇ ਦੋ ਚੀਜ਼ਾਂ ਜਰਨਲ ਸਾਹਿਬ ਨੇ ਪਹਿਲਾਂ ਹੀ ਸਿੰਘਾਂ ਨੂੰ ਹਦਾਇਤ ਕਰਕੇ ਦੇ ਦਿੱਤੀਆਂ ਸੀ। ਇੱਕ ਤਾਂ ਗੰਢੇ, ਆ ਜਿਹਨੂੰ ਜਿਹਨੂੰ ਆਪਾਂ ਪਿਆਜ਼ ਕਹਿੰਦੇ ਹਾਂ, ਇਹ ਸਿੰਘਾਂ ਨੂੰ ਹਦਾਇਤ ਸੀ ਵੀ ਆਪੋ ਆਪਣੀਆਂ ਜੇਬਾਂ ਵਿੱਚ ਪਾ ਕੇ ਰੱਖਿਓ। ਨੰਬਰ 2, ਛਕਣ ਵਾਸਤੇ ਕੋਈ ਬਹੁਤਾ ਪਦਾਰਥ ਨਹੀਂ ਸੀ, ਛੋਲਿਆਂ ਦੇ ਕੁਝ ਪ੍ਰਬੰਧ ਕੀਤਾ ਸੀਗਾ। ਉਹ ਗੱਲ ਵੀ ਮੇਰੇ ਦਿਮਾਗ 'ਚ ਆਉਂਦੀ ਸੀ, ਜਿਹੜੀ ਇੱਕ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ 'ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਉਹ ਸਮਾਂ ਵੀ ਉੱਥੇ ਵਰਤਿਆ। ਸੋ ਉਹ ਗੰਢੇ ਇਸ ਕਰਕੇ ਰੱਖੇ ਗਏ ਸੀ ਵੀ ਜੇ ਜ਼ਹਿਰੀਲਾ ਗੈਸ ਇਹ ਬੰਬ ਸਿੱਟਣਗੇ, ਤੁਸੀਂ ਯਕਦਮ ਉਸ ਗੰਢੇ ਨੂੰ ਪੂਰੀ ਤਰ੍ਹਾਂ ਮਸਲ ਕੇ ਆਪਣੀਆਂ ਨਾਸਾਂ ਨੂੰ ਆਪਣੀਆਂ ਅੱਖਾਂ ਨੂੰ ਲਾਉਣ ਦਾ ਯਤਨ ਕਰਨਾ, ਫਿਰ ਉਹਦਾ ਕੋਈ ਅਸਰ ਜ਼ਿਆਦਾ ਨਹੀਂ ਹੋਊਗਾ। ਇਹ ਗੱਲਾਂ ਜਰਨਲ ਸਾਹਿਬ ਨੇ, ਕਿਉਂਕਿ ਉਹ ਮਿਲਟਰੀ ਦੇ ਵਿੱਚ ਆਪ ਜਰਨਲ ਸੀਗੇ, ਉਹਨਾਂ ਨੇ ਪਹਿਲਾਂ ਹਦਾਇਤ ਕੀਤੀ ਸਿੰਘਾਂ ਨੂੰ ਰਹੋ ਵਿਚਾਰ। ਸਾਰੀ ਇਹ ਵਿਉਂਤਬੰਦੀ ਜਿਹੜੀ ਸੀ ਚੱਲਦੀ ਰਹੀ। 5 ਦੀ ਸ਼ਾਮ ਦਾ ਜਦੋਂ ਟਾਈਮ ਹੋਇਆ ਤਾਂ ਅਸੀਂ ਬੇਨਤੀ ਕੀਤੀ, ਬਾਬਾ ਜੀ ਸਾਨੂੰ ਹੁਕਮ ਕਰੋ, ਅਸੀਂ ਆਸਾ ਦੀ ਆਪਣਾ ਰਹਿ ਰਸ ਦਾ ਟਾਈਮ ਹੋ ਗਿਆ, ਸੋਦਰ ਦੀ ਚੌਂਕੀ ਲਾ ਲਈਏ। ਕਹਿੰਦੇ ਜਾਓ ਜਾ ਕੇ ਸੋਦਰ ਦੀ ਚੌਂਕੀ ਲਾਓ। ਅਸੀਂ ਉਸ ਵੇਲੇ ਤਿੰਨੇ ਸਿੰਘ ਫੇਰ ਉੱਤੇ ਆ ਕੇ ਸੋਦਰ ਦੀ ਚੌਂਕੀ ਲਾਈ। ਗੁਰਮੁਖ ਪਿਆਰਿਓ, ਉਸ ਤੋਂ ਉਪਰੰਤ ਮਹਾਰਾਜ ਦੇ ਸੁਖਾਸਨ ਕੀਤੇ, ਅਰਦਾਸ ਬੇਨਤੀ ਕਰਕੇ ਕੋਠਾ ਸਾਹਿਬ ਮਹਾਰਾਜ ਦਾ ਸਰੂਪ ਸੁਖਾਸਨ ਕਰ ਦਿੱਤਾ। ਫਿਰ 5 ਅਤੇ 6 ਦੀ ਰਾਤ, ਤਕਰੀਬਨ ਕੋਈ 9:30-10 ਵਜੇ ਦਾ ਸਮਾਂ ਸੀ, ਉਸ ਵੇਲੇ ਮਿਲਟਰੀ ਨੇ, ਪੈਰਾਮਿਲਟਰੀ ਨੇ ਜਿਹੜਾ ਅਟੈਕ ਕਰਨ ਦਾ ਯਤਨ ਕੀਤਾ 3-4 ਪਾਸਿਆਂ ਤੋਂ, ਕਿਉਂਕਿ ਗੁਰੂ ਰਾਮਦਾਸ ਰਾਮ ਵਾਲੇ ਪਾਸੇ ਤਾਂ 7:30-8 ਵਜੇ ਤੱਕ ਆ ਗਈ ਸੀ ਮਿਲਟਰੀ। ਉਹਨਾਂ ਨੇ ਟੈਂਕਾਂ ਰਾਹੀਂ ਉਹ ਸਾਰਾ ਜਿਹੜਾ ਸੀਗਾ ਫਤਿਹ ਕਰਕੇ ਆਪਦਾ ਸਿੰਘਾਂ ਨੂੰ ਜਿਹੜੇ ਮੋਰਚੇ ਸੀਗੇ ਉਹ ਅੰਦਰ ਦਾਖਲ ਹੋ ਚੁੱਕੇ ਸੀਗੇ, ਪਰ ਲੇਕਿਨ ਇਸ ਸਾਈਡ ਦੇ ਉੱਤੇ ਹੋਰ ਹਨੇਰੇ ਵਿੱਚ ਆਉਣ ਦਾ ਯਤਨ ਕੀਤਾ। ਜਿਹੜਾ ਘੰਟਾ ਘਰ ਜੇਲ੍ਹਾਂ ਵਾਲੇ ਬਾਗ ਮੁੱਖ ਘੰਟਾ ਘਰ ਹੈ ਇਸ ਪਾਸੇ ਤੋਂ, ਅਤੇ ਜਿਹੜੀ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਥੜਾ ਸਾਹਿਬ ਹੈ, ਇੱਥੇ ਥੋੜ੍ਹੀ ਜਿਹੀ ਗਲੀ, ਭੀੜੀ ਜਿਹੀ ਗਲੀ ਹੁੰਦੀ ਸੀ ਇਸ ਪਾਸੇ ਤੋਂ, ਜਿਹੜੀ ਨਵੀਂ ਦਰਸ਼ਨੀ ਜੋੜੀ ਬਣੀ ਹੈ ਜਿੱਥੇ ਅੱਜ ਵੀ ਉਹ ਨਿਸ਼ਾਨ ਮੌਜੂਦ ਨੇ ਉਸ ਪਾਸੇ ਤੋਂ, ਅਤੇ ਆਟਾ ਮੰਡੀ ਵਾਲੇ ਪਾਸੇ ਤੋਂ। ਇਹਨਾਂ ਨੇ ਇੱਕ ਲਖਤ ਸਾਰਾ ਕੋਸ਼ਿਸ਼ ਕੀਤੀ ਵੀ ਕਿਸੇ ਢੰਗ ਨਾਲ ਵੀ ਅੰਦਰ ਵੜ ਕੇ ਇਹਨਾਂ ਸਿੰਘਾਂ ਨੂੰ ਕਾਬੂ ਕੀਤਾ ਜਾ ਸਕੇ, ਪਰ ਲੇਕਿਨ ਸਿੰਘਾਂ ਨੇ ਉਸ ਕਮਾਂਡੋਆਂ ਦਾ ਜਿਹੜਾ ਹਾਲ ਕੀਤਾ ਉਹ ਤੁਸੀਂ ਪੜ੍ਹਦੇ ਸੁਣਦੇ ਹੀ ਹੋ। ਅਤੇ ਬੜੀ ਚੜ੍ਹਦੀ ਕਲਾ ਵਿੱਚ ਜਵਾਬ ਦੇ ਕੇ ਉਹ ਪਛਾੜ ਦਿੱਤੇ, ਫਿਰ ਦੁਬਾਰੇ ਹਮਲਾ ਕੀਤਾ, 3 ਵਾਰੀ ਫਿਰ ਆਏ। ਅਤੇ ਗੁਰਮੁਖ ਪਿਆਰਿਓ, ਇੱਥੋਂ ਤੱਕ ਵੀ ਨਾਲ ਨਾਲ ਪਤਾ ਲੱਗ ਰਿਹਾ ਸੀਗਾ ਜਿਹੜਾ ਭਾਈ ਜੋਗਿੰਦਰ ਸਿੰਘ ਜੀ ਚੱਕਰਾਜੂ ਸਿੰਘ ਵਾਲੇ ਇਹ ਸਾਈਡ ਦੇ ਉੱਤੇ ਕੁਝ ਜਿਹੜੇ ਗੁਰਮੁਖ ਪਿਆਰੇ ਭਾਈ ਦਲਵੀਰ ਸਿੰਘ ਜੀ ਵਿਆਸੀ ਹੋਣੀ, ਭਾਈ ਸਵਰਨ ਸਿੰਘ ਹੋਣੀ, ਸੋ ਗੁਰਮੁਖ ਸੋਹਣਾ ਨੇ ਪਤਾ ਜਦੋਂ ਕੀਤਾ ਸੀਗਾ ਕਿ ਦੱਸਿਆ ਕਿ ਉਸ ਵੇਲੇ ਉਹਨਾਂ ਨੇ ਹੱਥੋ ਹੱਥੀ ਉਹਨਾਂ ਕੋਲੋਂ ਹਥਿਆਰ ਵੀ ਖੋਏ ਨੇ ਮਿਲਟਰੀ ਵਾਲੇ ਪਾਸੋਂ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਦੇ ਨਾਲ ਉਹਨਾਂ ਨੂੰ ਜਵਾਬ ਦਿੰਦੇ ਗਏ। ਅਖੀਰ ਇਹ ਸਾਰੀ ਰਾਤ ਕੁਸਮਾਨ ਦਾ ਯੁੱਧ ਹੋਇਆ। ਸਵੇਰ ਰਾਤ ਨੂੰ ਤਕਰੀਬਨ 5 ਅਤੇ 6 ਦੀ ਰਾਤ ਨੂੰ 12:30-1 ਵਜੇ ਜਰਨਲ ਸ਼ਵੇਰ ਸਿੰਘ ਨੂੰ ਗੋਲੀ ਲੱਗ ਗਈ ਸੀ। ਉਦੋਂ ਪਹਿਲਾਂ ਮੈਂ ਬੇਨਤੀ ਕਰ ਦਵਾਂ, ਜਦੋਂ ਇਹਨਾਂ ਦੀ ਪੇਸ਼ ਨਾ ਗਈ ਫਿਰ ਟੈਂਕ ਅੰਦਰ ਲੈ ਕੇ ਆਏ, ਜਿਹੜੀ ਆਪਣਾ ਡਿਊਟੀ ਹੈ ਨਾ ਲੰਗਰਵਾਲ ਸਾਹਿਬ ਪਾਸੇ, ਉਸ ਪਾਸੇ ਤੋਂ ਇਹਨਾਂ ਟੈਂਕ ਅੰਦਰ ਦਾਖਲ ਕੀਤਾ, ਅਤੇ ਸੱਜੇ ਹੱਥ ਮੋੜ ਕੇ ਜਿਹੜੀ ਆਪਣੀ ਦੁੱਖ ਭੰਜਣੀ ਵੇਰ ਹੈ ਇਹਦੇ ਬਿਲਕੁਲ ਨੇੜੇ ਹੀ ਦਰਬਾਰ ਸਾਹਿਬ ਤੋਂ ਪ੍ਰਕਰਮਾਂ ਦੇ ਵਿੱਚੋਂ ਸ਼੍ਰੀ ਅਕਾਲ ਤਖਤ ਸਾਹਿਬ ਬਿਲਕੁਲ ਸਾਹਮਣੇ ਦਿਖਦੇ ਨੇ, ਹੋਰ ਕਿਸੇ ਪਾਸੇ ਤੋਂ ਨਹੀਂ ਦਿਖਦੇ। ਬਿਲਕੁਲ ਜਿਹੜੀ ਬੜਾ ਭੋਰਾ ਨਾ ਨਾਲ ਉੱਥੇ ਜਿਹੜੇ ਝੰਡੇ ਬੁੰਗੇ ਆਪਣਾ ਦੋ ਗੁੰਬਜ ਨੇ ਉਹਨਾਂ ਗੁੰਬਜਾਂ ਦੇ ਨਾਲ ਹੀ ਜਿੱਥੇ ਭੋਰਾ ਹੈ ਉਹਦੇ ਭੋਰੇ ਦੇ ਕੋਲ ਬਿਲਕੁਲ ਸਾਹਮਣੇ ਲਿਆ ਕੇ ਟੈਂਕ, ਜਦੋਂ ਜਰਨਲ ਸਾਹਿਬ ਨੂੰ ਪਤਾ ਲੱਗ ਗਿਆ ਵੀ ਟੈਂਕ ਆ ਗਿਆ। ਇਹ ਤਕਰੀਬਨ ਕੋਈ 11:30 ਵਜੇ ਦੀ ਗੱਲ ਹੈ ਰਾਤ ਨੂੰ। ਅਸੀਂ ਸਾਰੇ ਕੁਝ ਸਿੰਘਾਂ ਸੰਤਾਂ ਕੋਲ ਬੈਠੇ ਸੀਗੇ, ਭਾਈ ਗੁਰਮੁਖ ਸਿੰਘ ਡਰਾਈਵਰ ਕਿਉਂਕਿ ਨਾਲ ਦਾ ਬਚਪਨ ਦਾ ਸਾਥੀ ਸੀ ਮੇਰਾ, ਉਹ ਉਹਦੇ ਨਾਲ ਬਹੁਤ ਪ੍ਰੇਮ ਪਿਆਰ ਅਰਦਾਸ ਕਰਦਾ ਸੀ ਨਾਲ ਉਹਨਾਂ ਨੇ। ਅਤੇ ਜਦੋਂ ਜਰਨਲ ਸਾਹਿਬ ਨੇ ਕਿਹਾ ਸੰਤਾਂ ਨੂੰ ਆ ਕੇ, ਮਹਾਂਪੁਰਖ ਮੈਨੂੰ ਹੁਣ ਉਹ ਹਥਿਆਰ ਦੇ ਦਿਓ, ਉਹਦੀ ਲੋੜ ਹੈ ਹੁਣ, ਤਾਂ ਉਸ ਵੇਲੇ ਉਹ ਹਥਿਆਰ ਸੀਗਾ ਰਾਕਟ ਲੈਂਚਰ। ਸਾਨੂੰ ਤਾਂ ਪਤਾ ਨਹੀਂ ਸੀ ਇਹਨਾਂ ਗੱਲਾਂ ਦਾ, ਉਹ ਰਾਕਟ ਲੈਂਚਰ 10 ਗੋਲੇ ਸੀ ਸਿਰਫ, ਇੰਨਾ ਪਤਾ ਹੀ ਮਹਾਂਪੁਰਖਾਂ ਨੇ ਕਿਹਾ ਵੀ 10 ਗੋਲੇ ਹੀ ਨੇ। ਤਾਂ ਉਸ ਵੇਲੇ ਉਹ ਰਾਕਟ ਲੈਂਚਰ ਲੈ ਕੇ ਜਦੋਂ ਜਰਨਲ ਸਾਹਿਬ ਲੱਗੇ, ਮੈਂ ਗੁਰਮੁਖ ਸਿੰਘ ਨੂੰ ਪੁੱਛਿਆ ਵੀ ਕੀ ਚੀਜ਼ ਹੈ ਇਹ, ਕਹਿੰਦਾ ਆ ਦੇਖੀ ਆਪਾਂ। ਅਤੇ ਅਸੀਂ ਜਰਨਲ ਸਾਹਿਬ ਦੇ ਨਾਲ ਹੀ ਚਲੇ ਗਏ, 5-7 ਸਿੰਘ ਸੀਗੇ ਇਕੱਠੇ ਹੋ ਕੇ। ਜਦੋਂ ਲੈ ਕੇ ਗੋਲੀ ਵਰਦੀ ਦੇ ਵਿੱਚ ਹੀ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿੱਥੇ ਹੁਣ ਕੜਾਹ ਪ੍ਰਸ਼ਾਦੀ ਦੇਗ ਵਰਤਦੀ ਹੈ ਅਕਾਲ ਤਖਤ ਸਾਹਿਬ ਦੇ ਉੱਤੇ, ਉੱਥੇ ਕਮਰਾ ਹੁੰਦਾ ਸੀ ਜਿੱਥੇ ਭਾਈ ਸੁਰਿੰਦਰ ਸਿੰਘ ਸੋਢੀ ਰਹਿੰਦਾ ਹੁੰਦਾ ਸੀਗਾ। ਕਿਉਂਕਿ 15 ਦਸੰਬਰ 1983 ਨੂੰ ਸਾਰੇ ਸਿੰਘ ਮਹਾਂਪੁਰਖਾਂ ਨੇ ਗੁਰੂ ਰਾਮਦਾਸ ਰਾਂ 'ਚੋਂ ਅਤੇ ਗੁਰੂ ਨਾਨਕ ਨਿਵਾਸ 'ਚੋਂ ਸਾਰਿਆਂ ਨੂੰ ਆਰਡਰ ਕਰਕੇ ਪ੍ਰਕਰਮਾਂ ਵਿੱਚ ਲੈ ਆਏ ਸੀਗੇ, ਵੱਖੋ ਵੱਖਰੇ ਕਰਮਾਂ ਵਿੱਚ ਰਹਿ ਰਹੇ ਸੀਗੇ। ਅਤੇ ਉਹ ਕਮਰੇ ਵਿੱਚ ਭਾਈ ਸੁਰਿੰਦਰ ਸਿੰਘ ਸੋਢੀ ਰਹਿੰਦਾ ਸੀ। ਉਸ ਕਮਰੇ ਵਿੱਚ ਆ ਕੇ ਜਰਨਲ ਸ਼ਵੇਸ਼ ਸਿੰਘ ਜੀ ਨੇ ਆਪਣੇ ਜਿਹੜਾ ਕਮਰ ਕਸਾ ਸੀਗਾ ਆਪਣੀ ਦਸਤਾਰ ਨੂੰ ਬਹੁਤ ਘੁੱਟ ਕੇ ਬੰਨਿਆ ਅਤੇ ਸਿੰਘਾਂ ਨੂੰ ਕਿਹਾ ਵੀ ਸਿੰਘੋ ਥੋੜ੍ਹਾ ਜਿਹਾ ਤੁਸੀਂ ਪਾਸੇ ਹੋ ਜਾਓ। ਅਤੇ ਕਹਿਣ ਲੱਗੇ ਇਹ ਅਸਲੇ ਦਾ ਕੋਈ ਪਤਾ ਨਹੀਂ ਹੁੰਦਾ, ਅਸੀਂ ਆਖਿਆ ਵੀ ਚਲੋ ਦੇਖਦੇ ਹਾਂ। ਅਸੀਂ ਸਾਈਡ 'ਤੇ ਥੋੜ੍ਹੇ ਜਿਹੇ ਹੋ ਗਏ ਤਾਂ ਉਸ ਵੇਲੇ ਟੈਂਕ ਬਿਲਕੁਲ ਦੁੱਖ ਭੰਜਣੀ ਬੇਰੀ ਵਾਲੀ ਸਾਈਡ ਦੇ ਸਾਹਮਣੇ ਆ, ਜਿਹੜਾ ਗੋਲਾਬਾਰੀ ਕਰ ਰਿਹਾ ਸੀਗਾ, ਬਿਲਕੁਲ ਉਸ ਨੂੰ ਸਿਸਤ ਲੈ ਕੇ ਜਰਨਲ ਸਾਹਿਬ ਨੇ ਉਹ ਪਹਿਲਾ ਗੋਲਾ ਰਾਕਟ ਲੈਂਚਰ ਦਾ ਉਹਦੇ ਵਿੱਚ ਜਦੋਂ ਚਲਾਇਆ, ਉਹ ਇਉਂ ਭਾਸਿਆ ਜਿਵੇਂ ਸਾਰੀ ਜਿਹੜੀ ਬਿਲਡਿੰਗ ਹੈ ਨਾ ਕਮਰੇ ਦੀ ਸਾਰੀ ਸਾਡੇ ਉੱਤੇ ਡਿੱਗ ਪਈ, ਧੂੰ ਧਾਰ ਹੋ ਗਿਆ ਬਹੁਤ ਜ਼ਿਆਦਾ। ਪਰ ਲੇਕਿਨ ਉਹ ਟੈਂਕ ਉੱਥੋਂ ਮੁੜ ਕੇ ਉਹਨੇ ਕੋਈ ਕਾਰਵਾਈ ਨਹੀਂ ਕਰ ਸਕਿਆ। ਇਹ ਤਕਰੀਬਨ 11:30 ਦਾ ਕਰੀਬ ਸਵਾ ਸੀ। ਸੋ ਇਸ ਤਰ੍ਹਾਂ ਮਹਾਂਪੁਰਖਾਂ ਦੇ ਨਾਲ ਗੁਰੂ ਕੇ ਸਿੰਘ ਅਤੇ ਜਰਨਲ ਸਾਹਿਬ ਵੱਖੋ ਵੱਖਰੇ ਮੋਰਚਿਆਂ ਵਿੱਚ ਆਪ ਫਿਰ ਤੁਰ ਕੇ ਲੜਾਈ ਲੜਦੇ ਰਹੇ, ਸਮਝਾਉਂਦੇ ਰਹੇ। ਉਪਰੰਤ ਗੁਰਮੁਖ ਪਿਆਰਿਓ ਫਿਰ ਜਿਹੜਾ ਸੀ ਜਰਨਲ ਸਾਹਿਬ ਜਦੋਂ ਫਿਰਦਿਆਂ ਹੀ ਜਿਹੜਾ ਜਿੱਥੇ ਹੁਕਮਨਾਮਾ ਲਿਖਿਆ ਜਾਂਦਾ, ਹੁਣ ਤਾਂ ਉੱਥੇ ਸਾਈਡ 'ਤੇ ਕਰ ਦਿੱਤਾ, ਮਰਦ ਦਾ ਪ੍ਰਕਾਸ਼ ਹੁੰਦਾ, ਪਹਿਲਾਂ ਉੱਥੇ ਕਮਰਾ ਹੁੰਦਾ ਸੀ, ਉਹਦੇ ਵਿੱਚ ਝਾੜੂ ਬਾਲਟੀਆਂ ਰੱਖੀਆਂ ਜਾਂਦੀਆਂ ਸਨ। ਤਾਂ ਉਹ ਕਮਰੇ ਦੇ ਵਿੱਚ ਜਿਹੜੇ ਕਮਾਂਡੋ ਲੁਕੇ ਹੋਏ ਸੀ ਕੁਝ ਆਏ, ਉਹਨਾਂ ਨੇ ਆ ਕੇ ਜਦੋਂ ਕਮਾਂਡੋ ਆਏ, ਉਹ ਕੁਛ ਤਾਂ ਬਹੁਤ ਮਾਰੇ ਗਏ ਉਹ, ਮਤਲਬ ਕਿ ਉਹਨਾਂ ਵਿੱਚੋਂ ਕੁਝ ਕਮਾਂਡੋ ਲੁਕੇ ਹੋਏ ਸੀਗੇ, ਉਹਨਾਂ ਨੇ ਜਰਨਲ ਸਾਹਿਬ ਦੇ ਉੱਤੇ ਫਾਇਰਿੰਗ ਕੀਤੀ, ਬ੍ਰਸ਼ਟ ਮਾਰਿਆ। ਤੁਸੀਂ ਉਹਨਾਂ ਦਾ ਜਿਹੜਾ ਫੋਟੋ ਬਾਅਦ 'ਚ ਵੀ ਉਹ ਕੀਤਾ, ਆਪਣਾ ਸਮੇਂ ਦੀ ਸਰਕਾਰ ਨੇ ਜਾਰੀ ਕੀਤਾ, ਜਿਹੜੀ ਖੱਬੇ ਸਾਈਡ ਹੈ ਨਾ ਇਹ ਸਾਈਡ 'ਤੇ ਉਹਨਾਂ ਨੂੰ ਜਦੋਂ ਬ੍ਰਸ਼ਟ ਵੱਜਿਆ, ਉਹਨਾਂ ਨੇ ਫਿਰ ਇੱਕਦਮ ਭਾਈ ਆਵਾਜ਼ ਮਾਰੀ ਸਿੰਘ ਨੂੰ ਕਿ ਵੀ ਸਿੰਘ ਆਓ ਮੈਨੂੰ ਸਹਾਇਤਾ ਦਿਓ, ਕਿਉਂਕਿ ਨੇੜੇ ਸੀਗੇ ਅਕਾਲ ਤਖਤ ਸਾਹਿਬ ਦੇ ਸਿੰਘ ਉੱਥੇ ਲੜਾਈ ਲੜ ਰਹੇ ਸੀਗੇ। ਉਹਨਾਂ ਵਿੱਚੋਂ ਫਿਰ ਜੋ ਸੁਣਨ ਵਿੱਚ ਆਇਆ ਭਾਈ ਬਖਸ਼ੀਸ਼ ਸਿੰਘ ਨਾਮੀ ਸਿੰਘ ਸੀਗਾ, ਉਹ ਇੱਕਦਮ ਥੱਲੇ ਗਿਆ, ਉਹਨੇ ਜਰਨਲ ਸਾਹਿਬ ਨੂੰ ਕਿਹਾ ਕਿ ਗੱਲ ਮੈਨੂੰ ਦੇ ਦਿਓ। ਉਸ ਟਾਈਮ ਗੱਲ ਸੀ ਉਹਨਾਂ ਕੋਲ, ਕਹਿੰਦੇ ਨਹੀਂ ਗੱਲ ਮੈਂ ਤੈਨੂੰ ਨਹੀਂ ਦੇਣੀ, ਮੈਂ ਮਹਾਂਪੁਰਖਾਂ ਨੂੰ ਜਾ ਕੇ ਦੇਣੀ, ਮੈਨੂੰ ਸੰਤਾਂ ਕੋਲ ਲੈ ਚੱਲੋ। ਪਿੱਠ 'ਤੇ ਚੱਕ ਕੇ ਜਰਨਲ ਸਾਹਿਬ ਨੂੰ ਜੋ ਬਹੁਤ ਮੁਸ਼ਕਲ ਨਾਲ ਉਹ ਭੋਰੇ ਵਿੱਚ ਥੱਲੇ ਉਤਰਿਆ, ਜਦੋਂ ਥੱਲੇ ਆਏ ਅਸੀਂ ਸਾਰੇ ਕੁਝ ਸਿੰਘ ਮਹਾਂਪੁਰਖਾਂ ਦੇ ਨਾਲ ਬੈਠੇ ਸੀਗੇ, ਤਾਂ ਉਸ ਵੇਲੇ ਜਰਨਲ ਸਾਹਿਬ ਨੂੰ ਉਸ ਭਾਈ ਬਖਸ਼ੀਸ਼ ਸਿੰਘ ਨੇ ਲਿਆ ਕੇ ਜਦੋਂ ਮਹਾਂਪੁਰਖਾਂ ਕੋਲ ਕਿਹਾ ਵੀ ਮਹਾਂਪੁਰਖ ਜਰਨਲ ਸਾਹਿਬ ਫੱਟੜ ਹੋ ਗਏ ਨੇ, ਅਤੇ ਉਸ ਵੇਲੇ ਸੰਤਾਂ ਕੋਲ ਇੱਕੋ ਹੀ ਬਚਨ ਜਰਨਲ ਸਾਹਿਬ ਨੇ ਕਿਹਾ ਕਿ ਮਹਾਂਪੁਰਖੋ ਮੈਂ ਤੁਹਾਡਾ ਬਚਨ ਪੂਰਾ ਕਰ ਆਇਆ ਅਤੇ ਮੈਂ ਹਥਿਆਰ ਵੀ ਛੱਡ ਕੇ ਨਹੀਂ ਆਇਆ। ਮਹਾਂਪੁਰਖਾਂ ਨੇ ਅੱਗੋਂ ਇਹ ਕੀ ਗੱਲ ਕਹੀ ਕਿ ਜਰਨਲ ਸਾਹਿਬ ਸਮਾਂ ਅੱਗੇ ਪਿੱਛੇ ਹੋ ਸਕਦਾ ਹੈ, ਤੁਹਾਡੇ ਪਿੱਛੇ ਹੀ ਆਏ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੋ ਮੈਂ ਬੇਨਤੀ ਕਰ ਰਿਹਾ, ਜੋ ਗੱਲਾਂ ਉੱਥੇ ਹੋਈਆਂ ਜਿਸ ਢੰਗ ਦੇ ਨਾਲ, ਸੋ ਉਸ ਵੇਲੇ ਜਰਨਲ ਸਾਹਿਬ ਨੂੰ ਕਹਿੰਦੇ ਮਹਾਂਪੁਰ ਕਹਿੰਦੇ ਲੰਮਾ ਪਾ ਦਿਓ, ਲੰਮੇ ਪਾ ਦਿੱਤੇ ਗਏ, 2 ਘਰਾੜੇ ਵੱਜੇ। ਅਸੀਂ ਐਂ ਨਾਲ ਕੋਲ ਬੈਠੇ ਹਾਂ, ਲਹੂ ਜਿਹੜਾ ਸੀਗਾ ਕਾਫੀ ਤੇਜ਼ੀ ਨਾਲ ਵਹਿ ਰਿਹਾ ਸੀਗਾ, ਅਤੇ 1-2 ਘਰਾੜੇ ਵੱਜਣ ਤੋਂ ਬਾਅਦ ਉਹਨਾਂ ਦਾ ਸਾਹ ਜਿਹੜਾ ਸੀਗਾ ਉਹ ਸ਼ਹਾਦਤ ਪ੍ਰਾਪਤ ਕਰ ਗਏ। ਭਾਈ ਗੁਰਮੁਖ ਸਿੰਘ ਜੀ ਗੜਵਈ ਨੂੰ ਕਹਿਣ ਲੱਗੇ, ਮਹਾਂਪੁਰਖ ਕਹਿੰਦੇ ਗੁਰਮੁਖ ਸਿੰਘ ਚਾਦਰ ਲਿਆ ਕੇ ਜਰਨਲ ਸਾਹਿਬ ਦੇ ਉੱਤੇ ਪਾ ਦਿਓ, ਅਤੇ ਕਹਿਣ ਲੱਗੇ ਜਿਸ ਦੇਸ਼ ਨਾਲ ਦੇਸ਼ ਦੀ ਖਾਤਰ ਜਰਨਲ ਸ਼ਵੇਸ਼ ਸਿੰਘ ਲੜਦੇ ਮਰਦੇ ਰਹੇ ਨੇ, ਅੱਜ ਉਹਨਾਂ ਦੇ ਹੱਥੋਂ ਇਹਨਾਂ ਨੂੰ ਸ਼ਹਾਦਤ ਪ੍ਰਾਪਤ ਕਰਨੀ ਪਈ। ਉਪਰੰਤ ਗੁਰਮੁਖ ਪਿਆਰੇ ਉਸ ਤੋਂ ਬਾਅਦ ਸਿੰਘ ਬੜੀ ਚੜ੍ਹਦੀ ਕਲਾ ਦੇ ਵਿੱਚ ਜਵਾਬੀ ਫਾਇਰਿੰਗ ਕਰ ਰਹੇ ਸੀਗੇ। ਸਿਰਫ ਉਸ ਵੇਲੇ ਤੱਕ 12:30-1 ਵਜੇ ਤੱਕ ਇਕੱਲੇ ਕੇਵਲ ਜਰਨਲ ਸ਼ਵੇਸ਼ ਸਿੰਘ ਜੀ ਸ਼ਹੀਦ ਹੋਏ ਸੀ। ਉਪਰੰਤ ਦਿਨ ਇਸੇ ਤਰ੍ਹਾਂ ਚੜ੍ਹਦਾ ਗਿਆ ਜਿਵੇਂ ਜਿਵੇਂ ਟੈਂਕਾਂ ਤੋਪਾਂ ਦੇ ਫਾਇਰ ਆਉਂਦੇ ਰਹੇ। ਜਿੱਥੇ ਸਿੰਘ ਕੋਈ ਗੋਲੀ ਚਲਾਉਂਦਾ ਸੀ ਉੱਥੇ ਟੈਂਕ ਦਾ ਹੀ ਗੋਲਾ ਆਉਂਦਾ ਸੀਗਾ, ਪਰ ਫਿਰ ਵੀ ਸਿੰਘ ਚੜ੍ਹਦੀ ਕਲਾ ਵਿੱਚ ਸਾਰੇ ਸਿੰਘ ਜਵਾਬ ਦਿੰਦੇ ਰਹੇ। ਮਹਾਂਪੁਰਖ ਉਸੇ ਤਰ੍ਹਾਂ ਸਾਰੇ ਸਿੰਘਾਂ ਨੂੰ ਹੱਲਾਸ਼ੇਰੀ ਦਿੰਦੇ ਰਹੇ ਅਤੇ 5 ਤੇ 6 ਦੀ ਰਾਤ ਬੜੀ ਭਿਆਨਕ ਰਾਤ ਸੀਗੀ, ਬਹੁਤ ਕੁਸ਼ਮਾਨ ਦਾ ਯੁੱਧ ਹੋਇਆ। ਤਾਂ ਉਸ ਵੇਲੇ ਗੁਰਮੁਖੋ ਦਿਨ ਚੜ੍ਹਨ ਵੇਲਾ ਹੋਇਆ, ਜਦੋਂ ਤਕਰੀਬਨ 6 ਵਜੇ ਦਾ ਟਾਈਮ ਸੀ, ਲੋ ਲੱਗ ਗਈ ਸੀਗੀ ਕਿਉਂਕਿ ਗਰਮੀਆਂ ਵਿੱਚ ਕਾਫੀ ਦਿਨ ਅਜਿਹਾ ਹੋ ਜਾਂਦਾ ਹੈ। ਮਹਾਂਪੁਰਖ ਭੋਰੇ 'ਚੋਂ ਥੱਲਿਓਂ ਉੱਪਰ ਆਏ, ਉੱਪਰ ਆ ਕੇ ਉਹਨਾਂ ਨੇ ਜਿਹੜੀ ਨਾਲ ਹੀ ਉੱਥੇ ਆਪਣੇ ਬਾਥਰੂਮ ਬਣੇ ਹੋਏ ਸੀਗੇ, ਰੈਸਟ ਰੂਮ ਵਗੈਰਾ ਅਕਾਲ ਤਖਤ ਸਾਹਿਬ ਦੇ ਸਾਈਡ ਦੇ ਉੱਤੇ, ਉੱਥੇ ਗਏ। ਜਦ ਕਿ ਕੋਈ ਛਕਿਆ ਨਹੀਂ ਸੀਗਾ ਕਿਸੇ ਤਰ੍ਹਾਂ ਦਾ ਵੀ, ਨਾ ਭੁੱਖ ਸੀ ਨਾ ਤ੍ਰੇਹ ਸੀ ਨਾ ਕੋਈ ਕਿਰਿਆ ਕੀਤੀ ਹੈ ਕਿਸੇ ਸਿੰਘ ਨੇ। ਸਾਰੇ ਸਿੰਘ ਚੜ੍ਹਦੀ ਕਲਾ ਵਿੱਚ ਉਸੇ ਤਰ੍ਹਾਂ ਉਹ ਜਿਹੜੀ ਸੀਗੀ ਮੈਦਾਨੀ ਜੰਗ ਵਿੱਚ ਜੂਝ ਰਹੇ ਸੀਗੇ। ਜਦੋਂ 6 ਵਜੇ ਦਾ ਟਾਈਮ ਸੀ, ਮਹਾਂਪੁਰਖ ਉੱਪਰ ਆਏ, ਨਾਲ ਦਾਸ ਵੀ ਉਸੇ ਤਰ੍ਹਾਂ ਉੱਪਰ ਆਇਆ ਮਹਾਂਪੁਰਖਾਂ ਦੇ ਨਾਲ। ਮਹਾਂਪੁਰਖਾਂ ਨੇ ਸਤਿਕਾਰਯੋਗ ਇਸੇ ਤਰ੍ਹਾਂ ਭਾਈ ਅਮਰੀਕ ਸਿੰਘ ਜੀ ਜਿਹੜੇ ਅਮਰ ਸ਼ਹੀਦ ਮਹਾਂਪੁਰਖਾਂ ਦੇ ਨਾਲ ਸੀ ਉਸ ਵੇਲੇ ਵੀ, ਤਾਂ ਉਹ ਸਾਰੇ ਇਹ ਸਿੰਘ ਇਕੱਠੇ ਨੇ। ਮਹਾਂਪੁਰਖ ਕਿਰਿਆ ਕਰਕੇ ਜਦੋਂ ਵਾਪਸ ਆਏ, ਹੱਥ ਧੋਣ ਲੱਗੇ, ਗੁਰਮੁਖ ਸਿੰਘ ਗੜਬਈ ਹੱਥ ਧੋ ਆ ਰਿਹਾ, ਤਾਂ ਤੋਪਾਂ ਦੇ ਗੋਲੇ ਬਹੁਤ ਤੇਜ਼ੀ ਦੇ ਨਾਲ ਵਹਿ ਰਹੇ ਨੇ। ਤਾਂ ਉਸ ਵੇਲੇ ਦਾਸ ਨੂੰ ਇੱਕ ਖੜ੍ਹੇ ਖੜ੍ਹੇ ਨੂੰ ਮਨ ਵਿੱਚ ਉਹ ਖਿਆਲ ਆਇਆ, ਮੈਂ ਉਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਹਿ ਰਿਹਾ ਕਿ ਜੋ ਮਹਾਂਪੁਰਖ ਕਹਿੰਦੇ ਹੁੰਦੇ ਸੀ ਨਾ, ਆਮ ਇਹ ਧਾਰਨਾ ਪੜਿਆ ਕਰਦੇ ਸੀਗੇ ਸਿੰਘਾਂ ਨੂੰ, ਕਿਉਂਕਿ ਜਿਹੜੀ ਦਮਦਮੀ ਟਕਸਾਲ ਦੇ 13ਵੇਂ ਮੁਖੀ ਗੁਰਮੁਖ ਪਿਆਰੇ ਸਤਿਕਾਰਯੋਗ ਸੱਚਖੰਡ ਵਾਸੀ ਮਹਾਂਪੁਰਖ ਸ਼੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਆਪਣੇ ਜੀਵਨ ਕਾਲ ਵਿੱਚ 2-3 ਧਾਰਨਾ ਪੜ੍ਹ ਕੇ ਸੰਗਤਾਂ ਨੂੰ ਸੁਚੇਤ ਕਰਿਆ ਕਰਦੇ ਸੀਗੇ, ਸਾਰੀ ਸੰਗਤ ਬੋਲਿਆ ਕਰਦੀ ਸੀਗੀ। ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਵੀ ਉਹਨਾਂ ਧਾਰਨਾ ਨੂੰ ਸੰਗਤਾਂ ਨੂੰ ਦੁਹਰਾਇਆ ਕਰਦੇ ਸੀ। ਉਹਨਾਂ ਵਿੱਚ ਇੱਕ ਧਾਰਨਾ ਵਿਸ਼ੇਸ਼ ਤੌਰ 'ਤੇ ਪੜ੍ਹਿਆ ਕਰਦੇ ਸੀਗੇ, ਆਓ ਸਾਰੇ ਪੜ੍ਹ ਲਈਏ। ਅਤੇ ਉਹ ਸਮਾਂ ਯਾਦ ਕਰ ਰਿਹਾ ਸੀ ਮੈਂ ਇਸ ਵਿਚਾਰਧਾਰਾ ਨੂੰ ਜੋ ਮਹਾਂਪੁਰਖ ਸੰਗਤਾਂ ਨੂੰ ਪੜ੍ਹਾਇਆ ਕਰਦੇ ਸੀ। ਇਹ ਪੰਛੀ ਇਕੱਲਾ ਹੈ ਇਹਦੇ ਮਗਰ ਸ਼ਿਕਾਰੀ ਬਹੁਤੇ, ਇਹ ਪੰਛੀ ਇਕੱਲਾ ਹੈ ਇਹਦੇ ਮਗਰ ਸ਼ਿਕਾਰੀ ਬਹੁਤੇ, ਉਸ ਵੇਲੇ ਧਿਆਨ ਆ ਰਿਹਾ ਸੀ ਵੀ ਜਿਨ੍ਹਾਂ ਲੋਕਾਂ ਨੇ ਲੱਖਾਂ ਦੀ ਗਿਣਤੀ ਵਿੱਚ ਸਹੁੰਾਂ ਖਾਧੀਆਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ, ਮਰਨ ਪੱਤਰਾਂ ਦੀਆਂ ਸਹੁੰਾਂ ਖਾਧੀਆਂ, ਮਰ ਜੀਵੜਿਆਂ ਦੀਆਂ ਸਹੁੰਾਂ ਖਾਧੀਆਂ, ਅਤੇ ਗੁਰਮੁਖ ਪਿਆਰਿਓ ਉਹਨਾਂ ਲੀਡਰਾਂ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਜੇ ਫੌਜ ਅੰਦਰ ਆਈ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਆਵੇਗੀ, ਲੇਕਿਨ ਫੌਜ ਤਾਂ ਆਈ ਅੰਦਰ, ਉਹ ਸਿੰਘਾਂ ਦੀਆਂ ਉਹਨਾਂ ਗੁਰੂ ਕੀਆਂ ਸਿੱਖ ਸੰਗਤਾਂ ਦੀਆਂ ਲਾਸ਼ਾਂ ਦੇ ਉੱਤੋਂ ਦੀ ਆਈ। ਉਹ ਲੀਡਰ ਜਿਹੜੇ ਸੀਗੇ ਹੱਥ ਖੜ੍ਹੇ ਕਰਕੇ, ਜਿਵੇਂ ਉਹਨਾਂ ਦਾ ਜਿਵੇਂ ਵੀ ਹੋਇਆ ਉਹ ਸਾਰਿਆਂ ਨੂੰ ਤੁਹਾਨੂੰ ਪਤਾ ਹੈ, ਮੈਂ ਇਸ ਵਿਸ਼ੇ ਨੂੰ ਨਾ ਸੁਣਾਂ ਉੱਥੇ ਜਾਵਾਂ। ਅਤੇ ਗੁਰਮੁਖ ਪਿਆਰਿਓ ਉਸ ਵੇਲੇ ਮਨ ਵਿੱਚ ਇਹ ਖਿਆਲ ਚੱਲ ਰਿਹਾ ਸੀ ਕਿ ਮਹਾਂਪੁਰਖਾਂ ਨੇ ਕਿਹਾ ਵੀ ਸਿੰਘੋ ਕਰਫਿਊ ਕਿੰਨੇ ਵਜੇ ਤੱਕ ਹੈ, 6 ਵਾਲੀਆਂ ਖਬਰਾਂ 'ਚ ਦੱਸਿਆ ਕਿ 9 ਵਜੇ ਦਾ ਕਰਫਿਊ ਲਾ ਦਿੱਤਾ ਗਿਆ। ਕਹਿਣ ਲੱਗੇ 9 ਵਜੇ ਬਾਹਰ ਨਿਕਲਾਂਗੇ, ਫਿਰ ਥੱਲੇ ਚਲੇ ਗਏ। ਦਾਸ ਵੀ ਨਾਲ ਉਸੇ ਟਾਈਮ ਨਾਲ ਸਿੰਘਾਂ ਦੇ ਜੋ ਮਹਾਂਪੁਰਖਾਂ ਨਾਲ ਥੱਲੇ ਗਿਆ। ਮੈਂ ਪਰ ਫਿਰ ਆ ਗਿਆ ਦੁਬਾਰੇ, ਤਕਰੀਬਨ ਉਦੋਂ ਕੋਈ 7 ਵਜੇ ਦਾ ਸਮਾਂ ਹੋਣਾ। ਅਸੀਂ ਕੁਝ ਸਿੰਘਾਂ ਨੇ ਜਿਨ੍ਹਾਂ ਵਿੱਚ ਭਾਈ ਅਜਾਇਬ ਸਿੰਘ ਜੀ ਅਭਿਆਸੀ ਡਰਾਈਵਰ ਸੀ ਮਹਿਤੇ ਤੋਂ, ਸਤਿਕਾਰਯੋਗ ਭਾਈ ਹਰਮਿੰਦਰ ਸਿੰਘ ਜੀ ਜਿਹਨੂੰ ਸ਼ੈਤਾਨ ਕਹਿੰਦੇ ਸੀਗੇ, ਭਾਈ ਪ੍ਰੀਤਮ ਸਿੰਘ ਜੀ ਪ੍ਰੀਤਾ ਫਤੂ ਢਿੰਗੇ ਤੋਂ, ਇਸੇ ਤਰ੍ਹਾਂ ਭਾਈ ਜਿਹੜੇ ਹਰਚਰਨ ਸਿੰਘ ਜੀ ਮੁਕਤਾ। ਅਸੀਂ ਕੁਝ ਸਿੰਘਾਂ ਨੇ ਆਪਣੇ ਹੱਥਾਂ 'ਤੇ ਘੜੀਆਂ ਲੱਗੀਆਂ ਸੀ, ਉਹ ਘੜੀਆਂ ਨੂੰ ਲਾਇਆ ਅਤੇ ਆਪਣੇ ਨਾਂ ਲਿਖੇ, ਨਾਂ ਲਿਖ ਕੇ ਅਤੇ ਜਿਹੜੀ ਜੇਬ ਦੇ ਵਿੱਚ ਕੋਈ ਪੈਸਾ ਸੀਗਾ ਕੋਈ ਰੁਪਈਆ ਸੀ ਉਹ ਕੱਢਿਆ, ਘੜੀਆਂ ਲਾਈਆਂ ਅਤੇ ਉਹ ਜਿਹੜੇ ਐਡਰੈਸ ਲਿਖ ਕੇ ਅਸੀਂ ਗੋਲਕ ਵਿੱਚ ਪਾ ਦਿੱਤੇ ਵੀ ਪਤਾ ਨਹੀਂ ਕਿਸ ਵੇਲੇ ਕੀ ਕੋਈ ਭਾਣਾ ਵਾਪਰਨਾ। ਚਲੋ ਉਹ ਸਿੰਘਾਂ ਦੀ ਹਦਾਇਤ ਸੀ, ਜਿਹੜੇ ਸਿਆਣੇ ਸੀ ਵੀ ਆਪਾਂ ਇਸ ਤਰ੍ਹਾਂ ਕਰ ਦਈਏ ਵੀ ਚੱਲ ਠੀਕ ਹੈ ਜਿਵੇਂ ਸਿੰਘਾਂ ਦਾ ਹੁਕਮ ਹੈ। ਅਤੇ ਗੁਰਮੁਖ ਪਿਆਰਿਓ ਇਹ ਸਾਰਾ ਕੁਝ ਭਾਣਾ ਵਾਪਰਿਆ ਸੀ ਅਤੇ ਉਸ ਵੇਲੇ ਬਾਪੂ ਜੰਗੀਰ ਸਿੰਘ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਵੱਡੇ ਭਰਾ ਸੀ। ਮੈਂ ਇਤਿਹਾਸ ਵਿੱਚ ਪੜ੍ਹਦਾ ਸੁਣਦਾ ਤਾਂ ਜ਼ਰੂਰ ਰਿਹਾ, ਤੁਸੀਂ ਵੀ ਪੜ੍ਹਦੇ ਸੁਣਦੇ ਰਹੇ ਹੋ ਕਿ ਸਿੰਘਾਂ ਨੇ ਮੌਤ ਨੂੰ ਮਖੌਲ ਕੀਤਾ। ਮੈਂ ਆਪਣੇ ਅੱਖੀਂ ਵੇਖਿਆ ਸਾਰਾ ਦ੍ਰਿਸ਼ਟਾਂਤ ਉੱਥੇ। ਬਾਪੂ ਜੰਗੀਰ ਸਿੰਘ ਸੰਤਾਂ ਦਾ ਵੱਡਾ ਭਰਾ ਅਤੇ ਗੁਰਮੁਖ ਪਿਆਰਿਓ ਉਸ ਵੇਲੇ ਉਹ ਆਪਣੇ ਬੈਗ ਵਿੱਚੋਂ ਚੋਲਾ ਨਵਾਂ ਕੱਢ ਕੇ ਉਹਨਾਂ ਨੇ ਪਾਇਆ ਅਤੇ ਗਾਤਰਾ ਨਵਾਂ ਕਿਰਪਾਨ ਉਹ ਗਾਤਰੇ ਵਿੱਚ ਪਾ ਰਹੇ ਨੇ। ਮੈਂ ਪੁੱਛਿਆ ਬਾਪੂ ਕੀ ਕਰਦੇ ਹੋ, ਕਹਿਣ ਲੱਗਾ ਮੁਖੀ ਤੈਨੂੰ ਨਹੀਂ ਪਤਾ? ਮੈਂ ਕਿਹਾ ਨਹੀਂ ਦੱਸੋ। ਕਹਿੰਦੇ ਜੰਜ ਚੜ੍ਹਨੀ ਹੈ ਸੰਤਾਂ ਦੀ। ਵਾਹਿਗੁਰੂ ਸਰਵਾਲਾ ਮੈਂ ਬਣਨਾ, ਕਹਿੰਦੇ ਆਪਣੇ ਸਰਵਾਲਾ ਬਣਦਾ ਨਾ ਮਹਾਂਪੁਰਖਾਂ ਦੇ ਨਾਲ ਸਰਵਾਲਾ। ਇੱਕ ਵਾਰੀ ਜਹੇਦਾਰ ਸੁਜਾਨ ਸਿੰਘ ਜੀ ਬਣੇ ਸੀ 20 ਸਤੰਬਰ 1981 ਨੂੰ, ਜਦੋਂ ਲਾਲੇ ਦੇ ਕੇਸ ਵਿੱਚ ਮਹਾਂਪੁਰਖਾਂ ਨੂੰ ਗ੍ਰਿਫਤਾਰ ਕੀਤਾ, ਉਦੋਂ ਕਿਹਾ ਸੀ ਮੇਰੇ ਨਾਲ ਸਰਵਾਲਾ ਜਾਊਗਾ ਭਾਈ ਸੁਜਾਨ ਸਿੰਘ ਜਹੇਦਾਰ ਮਨਾਵੇ ਵਾਲੇ। ਇੱਥੇ ਭਾਈ ਜੰਗੀਰ ਸਿੰਘ ਜੀ ਸੰਤਾਂ ਦੇ ਵੱਡੇ ਭਰਾ ਕਹਿਣ ਲੱਗੇ ਮੁਖੀ ਸਰਵਾਲਾ ਮੈਂ ਬਣਨਾ ਹੈ, ਅਤੇ ਇਸ ਕਰਕੇ ਨਵੇਂ ਬਸ ਤਾਂ ਤੈਂ ਨਹੀਂ ਜਾਣ 'ਤੇ ਚੜ੍ਹਨਾ। ਮੈਂ ਕਿਹਾ ਮੈਂ ਵੀ ਚੜੂੰਗਾ। ਵਾਹਿਗੁਰੂ। ਪਰ ਗੁਰਬਾਣੀ ਦਾ ਵਚਨ ਹੈ ਚੋਰ ਨਾ ਜੀਵਨ ਜੇ ਕੋਈ ਕਹੇ ਵੀ ਜ਼ੋਰ ਨਾਲ ਜਿਉਂ ਸਕਦਾ ਨਹੀਂ ਜਿਉਂ ਸਕਦਾ, ਜੇ ਕੋਈ ਜ਼ੋਰ ਨਾਲ ਮਰ ਸਕਦਾ ਨਹੀਂ ਮਰ ਸਕਦਾ। ਇਹ ਮਹਾਰਾਜ ਦੇ ਬਚਨ ਨੇ। ਗੁਰਮੁਖੋ ਉਹ ਸੀਨ, ਮੈਂ ਕਿਹਾ ਬਾਪੂ ਮੈਂ ਨਾਲ ਹੀ ਹਾਂ। ਪਰ ਉਹ ਤਾਂ ਜੰਨ ਚੜ੍ਹ ਗਏ, ਉਹਨਾਂ ਨੇ ਤਾਂ ਲਾੜੀ ਮੌਤ ਨੂੰ ਵਿਆਹ ਲਿਆ, ਸ਼ਹਾਦਤ ਪ੍ਰਾਪਤ ਕਰ ਗਏ। ਭਾਈ ਹਰਚਰਨ ਸਿੰਘ ਮੁਕਤਾ ਜਿਹੜੇ ਬਾਣੀ ਪੜ੍ਹਨ ਵਾਲੇ, ਤਕਰੀਬਨ ਬਾਬਾ ਜੀ ਨੂੰ ਸ਼ਾਇਦ ਇਹ ਗੱਲ ਦਾ ਮੇਰੇ ਨਾਲੋਂ ਵੱਧ ਕੇ ਪਤਾ ਹੈ, ਮੁਕਤਾ ਜੀ ਕੁਝ ਗੱਲਾਂ ਇਹੋ ਜਿਹੀਆਂ ਕਰਦਿਆਂ ਕਰਦੇ ਸਨ, ਪ੍ਰਭ ਜੀ ਬਸਾ ਸਾਧਕੀ ਰਸਨਾ ਵਾਲੀ ਗੱਲ ਸੱਚ ਹੋ ਜਾ ਕਰਦੀ, ਅਤੇ ਉਹਨਾਂ ਨੇ ਸਿਰ 'ਤੇ ਬਾਲਟੀ ਪਾਈ, ਜਿਹੜੀ ਕਾਰ ਸੇਵਾ ਵਾਲੇ ਉੱਥੇ ਸੇਵਾ ਕਰਦੇ ਹੁੰਦੇ ਸੀਗੇ, ਬਾਲਟੀ ਪਾਈ ਮੈਨੂੰ ਕਹਿਣ। ਮੈਂ ਕਿਹਾ, ਕਹਿੰਦੇ ਮੁਖੀ ਦੇਖ, ਮੈਂ ਕਿਹਾ ਜੀ ਤੁਸੀਂ ਇਹ ਬਾਲਟੀ ਕਿਉਂ ਪਾਈ ਹੈ? ਕਹਿੰਦੇ ਹੁਣ ਆਪਾਂ ਨੇ ਸ਼ਹਾਦਤਾਂ ਦੇਣੀਆਂ ਨੇ ਸੰਤਾਂ ਨੇ ਮਹਾਂਪੁਰਸ਼ਾਂ ਨੇ ਨਾਲ ਚੱਲ ਕੇ ਉਹਨਾਂ ਦੇ, ਅਤੇ ਇਹ ਨਾ ਕਹਿੰਦੇ ਕੋਈ ਕਹੇ ਵੀ ਜਿਹੜਾ ਮੁਕਤਾ ਕਵਿਤਾ ਪੜ੍ਹਾਇਆ ਕਰਦਾ ਸੀ ਸਿੰਘਾਂ ਤੋਂ, ਭਾਈ ਗੁਰਸ਼ਰਨ ਸਿੰਘ ਜੀ ਖਾਸ ਕਰਕੇ ਮੰਜੀ ਸਾਹਿਬ ਹਾਲ 'ਚ ਕਵਿਤਾ ਪੜ੍ਹਿਆ ਕਰਦੇ ਸੀ, ਸਿੰਘ ਜਿਹੜੇ ਸਿੱਖ ਜਵਾਨ ਗੱਭਰੂਓ ਸਿੱਖੀ 'ਤੇ ਕਰਜ਼ ਉਤਾਰ ਦਿਓ, ਅੱਜ ਪੰਥ ਬੜਾ ਕਰ ਜਾਈਏ ਸਿਰ ਦੇ ਕੇ ਕਰਜ਼ ਉਤਾਰ ਦਿਓ। ਇਹ ਕਹਿਣ ਲੱਗੇ ਜਿਹੜੇ ਬਚਨ ਜਿਹੜੇ ਹਨ ਇਹ ਪੂਰਨ ਕਰਨੇ ਨੇ। ਤਾਂ ਉਸ ਵੇਲੇ ਕਹਿਣ ਲੱਗੇ ਮੈਂ ਇਹ ਬਾਲਟੀ ਇਸ ਕਰਕੇ ਪਾਈ ਆ ਵੀ ਗੋਲੀਆਂ ਲੱਗਣਗੀਆਂ ਚੱਲਣਗੀਆਂ, ਅਤੇ ਜਿਹੜਾ ਸੀਸ ਆਪਣਾ ਸਿਰ ਹੈ ਇਹ ਬਚ ਜੂਗਾ, ਵਾਹਿਗੁਰੂ ਮੁੱਖ ਬਚ ਜੂਗਾ। ਜਦੋਂ ਬਾਲਟੀ ਲਾਉਣਗੇ ਦੁਸ਼ਮਣ ਤਾਂ ਕਹਿਣਗੇ ਆਹ ਪਿਆ ਹਰਚਰਨ ਸਿੰਘ ਮੁਕਤਾ। ਇੰਨੀ ਬਹਾਦਰੀ ਦੇ ਨਾਲ ਸਿੰਘ ਉਹ ਸਾਰੇ ਜੂਝ ਰਹੇ ਸੀਗੇ, ਅਤੇ ਨਾਲ ਨਾਲ ਕਮਾਂਡੋਆਂ ਨੂੰ ਮਿਲਟਰੀ ਨੂੰ ਗੁਰਮੁਖ ਪਿਆਰੇ ਉੱਚੀ ਉੱਚੀ ਲਲਕਾਰੇ ਮਾਰਦੇ ਸੀ ਕਿ ਆਓ ਤੁਹਾਨੂੰ ਪਿੰਡਰਾਲਾ ਦੇਈਏ, ਨੇੜੇ ਆਓ ਤੁਸੀਂ ਸਾਡੇ। ਪਰ ਲੇਕਿਨ ਕਿਸੇ ਦੀ ਜ਼ਰੂਰਤ ਨਹੀਂ ਸੀ। ਇਹ ਤਕਰੀਬਨ 8:30 ਤੱਕ ਕਸਮਾਨ ਦਾ ਯੁੱਧ ਐਨ ਧੁੱਪ ਚੜ੍ਹ ਗਈ ਸੀਗੀ, ਅਤੇ ਗੁਰਮੁਖ ਪਿਆਰੇ ਹੁੰਦਾ ਰਿਹਾ। ਅਖੀਰ 8:30 ਜਿਹੜੀ ਸ਼ਸਤਰਾਂ ਵਾਲੀ ਪਾਲਕੀ ਹੈ ਨਾ, ਜਿੱਥੇ ਮਹਾਰਾਜ ਜੀ ਦੇ ਸ਼ਸਤਰ ਪਏ ਹੁੰਦੇ ਨੇ, ਉਹ ਸ਼ਸਤਰਾਂ ਵਾਲੀ ਪਾਲਕੀ ਨੂੰ ਤੋਪ ਦੇ ਗੋਲੇ ਨਾਲ, ਟੈਂਕ ਦੇ ਗੋਲੇ ਨਾਲ ਉਡਾ ਦਿੱਤਾ। ਅੰਦਰ ਸਿਸਤੀ ਕਰ ਰਹੇ ਸੀ ਨਾ, ਜਿਹੜੀ ਦਰਸ਼ਨੀ ਡਿਊਟੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਸਾਹਿਬ ਨੂੰ ਜਾਂਦੇ ਹਾਂ, ਉਹਦੇ ਵਿੱਚ ਵੀ ਤਕਰੀਬਨ ਕੋਈ 8 ਫੁੱਟ ਲੰਮਾ ਅਤੇ 6 ਫੁੱਟ ਚੌੜਾ ਉਹ ਜਿਹੜਾ ਹੋਣਾ ਮੋਗਰਾ ਕਰਕੇ ਸਿੱਧੀ ਉਹ ਜਿਹੜੀ ਲਾਚੀ ਬੇਰੀ ਸੀ ਉਹ ਵੀ ਉਡਾ ਦਿੱਤੀ ਸੀਗੀ, ਤਾਂ ਕਿ ਸਿੱਧੀ ਬੰਨ੍ਹੀ ਜਾ ਸਕੇ। 8:30 6 ਜੂਨ ਨੂੰ ਗੁਰਮੁਖ ਪਿਆਰੇ ਸ਼ਸਤਰਾਂ ਵਾਲੀ ਪਾਲਕੀ ਉਡਾ ਦਿੱਤੀ। ਭਾਈ ਗੁਰਮੁਖ ਸਿੰਘ ਨੇ ਜਿਹੜੇ ਡਰਾਈਵ ਆਪਣਾ ਭੂਰਿਆਂ ਵਾਲੇ ਵੱਲ ਸੀਗੇ, ਉਹਨਾਂ ਨੇ ਜਾ ਕੇ ਬੇਨਤੀ ਕੀਤੀ, ਬਾਬਾ ਜੀ ਸ਼ਸਤਰਾਂ ਵਾਲੀ ਪਾਲਕੀ ਉਡਾ ਦਿੱਤੀ ਹੈ। ਸੰਤ ਕਹਿਣ ਲੱਗੇ ਆਓ ਚੰਗੇ ਸਿੰਘ ਹੁਣ ਚੱਲੀਏ, ਦੁਸ਼ਮਣ ਨਾਲ ਆਹਮੋ ਸਾਹਮਣੇ ਹੋ ਕੇ ਆਪਾਂ ਜੋ ਜੰਗ ਕਰੀਏ, ਇਹਨਾਂ ਨੂੰ ਜਵਾਬ ਦੇਈਏ ਵੀ ਕਿਵੇਂ ਦਰਬਾਰ ਸਾਹਿਬ ਦੇ ਉੱਤੇ ਤੁਸੀਂ ਹਮਲਾ ਕੀਤਾ ਹੈ। ਉਸ ਵੇਲੇ ਕੁਝ ਸਾਰੇ ਸਿੰਘਾਂ ਕੋਲ ਪਹਿਲਾਂ ਹਥਿਆਰ ਕੁਝ ਹੋਰ ਸੀ, ਮੁੜ ਕੇ ਕੁਝ ਹਥਿਆਰ ਜਿਹੜੇ ਸੀਗੇ ਸਪੈਸ਼ਲ ਆਏ ਸੀਗੇ, ਉਹਨਾਂ ਨੂੰ ਤਕਰੀਬਨ ਕੱਲ੍ਹ ਹੀ ਅਸੀਂ ਭਾਈ ਦਰਸ਼ਨ ਸਿੰਘ ਜੀ ਮਾਨ ਸਾਹਿਬ ਜਿਹੜੇ ਹਨ ਗੁਰਮੁਖ ਪਿਆਰੇ ਟਕਸਾਲ ਨਾਲ ਸੰਬੰਧ ਦੇ ਘਰ ਵਿੱਚ ਸੀ, ਉਹ ਵੇਖ ਰਹੇ ਸੀਗੇ ਅਤੇ ਬਾਰ ਬਾਰ ਉਹ ਵੇਖ ਰਿਹਾ ਸੀਗਾ। ਬਿਲਕੁਲ ਉਹ ਦੋ ਰਾਕਟਰਾਂ 'ਚ ਵੀ ਵਿਖਾ ਰਹੇ ਸੀ, ਪਰ ਉਹਦੇ ਵਿੱਚ ਸੋਨਾ ਨਹੀਂ ਦਿਖਾਇਆ ਉਹਨਾਂ ਨੇ, ਸੋਨਾ ਬਹੁਤ ਘੱਟ, ਕਹਿੰਦੇ 5 ਕਿਲੋ ਹੀ ਦਿਖਾਇਆ, ਪਰ ਬਹੁਤ ਗਿਣਤੀ ਵਿੱਚ 50 ਕਿਲੋ ਉੱਤੇ 90 ਕਿਲੋ ਦੇ ਕਰੀਬ ਸੋਨਾ ਸੀਗਾ ਅਤੇ 30 ਕੁ ਲੱਖ ਰੁਪਈਆ ਉਹਨਾਂ ਨੇ ਦਿਖਾਇਆ। ਉਹ ਸਾਰਾ ਕੁਛ ਕੁਛ ਸਿੰਘਾਂ ਨੇ ਮਿਲ ਕੇ ਅਸੀਂ ਖੂਹ ਵਿੱਚ ਸੁੱਟਿਆ ਸੀਗਾ। ਅਤੇ ਗੁਰਮੁਖ ਪਿਆਰਿਓ, ਮੇਰਾ ਕਹਿਣ ਤੋਂ ਭਾਵ ਉਸ ਵੇਲੇ ਜਦੋਂ ਇਹ ਗੱਲ ਕਹੀ ਮਹਾਂਪੁਰਖਾਂ ਨੂੰ ਕਿ ਸ਼ਸਤਰਾਂ ਵਾਲੀ ਪਾਲਕੀ ਉਡਾ ਦਿੱਤੀ, ਸੰਤ ਕਹਿੰਦੇ ਹੁਣ ਚਲੋ ਚੱਲੀਏ। ਸਾਰੇ ਸਿੰਘ ਤਕਰੀਬਨ 70 ਤੋਂ ਲੈ ਕੇ 80 ਦੇ ਕਰੀਬ ਸਿੰਘ ਸੀ ਉਸ ਵੇਲੇ ਉੱਥੇ, ਕਿਉਂਕਿ ਜਿਹੜੀਆਂ ਸਾਈਡਾਂ ਦੇ ਉੱਤੇ ਮੋਰਚੇ ਸੀਗੇ, ਜਿਵੇਂ ਜਿਵੇਂ ਉਹ ਤੋਪਾਂ ਦੇ ਟੈਂਕਾਂ ਦੇ ਗੋਲਿਆਂ ਨਾਲ ਬਰਬਾਦ ਹੁੰਦੇ ਗਏ, ਸਿੰਘ ਕੁਝ ਸ਼ਹੀਦੀਆਂ ਪ੍ਰਾਪਤ ਕਰ ਗਏ, ਕੁਝ ਸਾਰੇ ਸਿੰਘ ਉਹਨਾਂ ਵਿੱਚੋਂ ਨਿਕਲ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਇਕੱਠੇ ਹੋ ਗਏ। ਤਾਂ ਉਸ ਵੇਲੇ ਜਗ੍ਹਾ ਥੋੜ੍ਹੀ ਸੀ, ਸਿੰਘ ਕਾਫੀ ਸੀ ਅਤੇ ਗੁਰਮੁਖ ਪਿਆਰੇ ਸੰਤ ਮਹਾਂਪੁਰਖ ਆਪਣੇ ਕੋਲ ਉਹਨਾਂ ਨੇ ਜਿਹੜਾ ਕਮਰਕਸਾ ਸੀ ਉਹ ਕਮਰਕਸਾ ਲਾਇਆ, 2 ਮੈਗਜ਼ੀਨ। ਮੈਨੂੰ ਤਾਂ ਕਈ ਵਾਰੀ ਭਾਈ ਪ੍ਰਭ ਜੀ ਸੁਣੀ ਬੈਠੇ ਨੇ ਮੇਰੇ ਨਾਲ ਜਿੱਦੇ ਰਹਿੰਦੇ ਨੇ, ਕਹਿੰਦੇ ਵੀ ਤੂੰ ਗਲਤ ਬੋਲਦਾ ਵੀ ਉਹ ਗੰਨ ਜਿਹੜੀ ਅਸੀਂ AK-47 ਉਹ ਸੀਗੀਆਂ। ਮੈਂ ਕਿਹਾ ਵੀ ਸਾਨੂੰ ਉੱਥੇ ਕਿਹਾ ਸੀ ਵੀ ਇਹ ਥੋਮਸ ਗੰਨਾਂ ਨੇ, ਵੀ ਉਹਦੇ 2 ਮੈਗਜ਼ੀਨ 32-32 ਗੋਲੀਆਂ ਉਸ ਮਹਾਂਪੁਰਖ ਆਪ ਵੀ ਭਰਦੇ ਰਹੇ ਨੇ ਮੈਗਜ਼ੀਨਾਂ ਦੇ ਵਿੱਚ ਗੋਲੀਆਂ, ਅਤੇ ਗੁਰਮੁਖ ਪਿਆਰੇ ਉਹ 32-32 ਗੋਲੀਆਂ ਦੇ ਮੈਗਜ਼ੀਨ ਭਰ ਕੇ ਉਹ ਜਿਹੜੇ ਦੋਨੇ ਮੈਗਜ਼ੀਨ ਮਹਾਂਪੁਰਖਾਂ ਨੇ ਆਪਦੇ ਕਮਰ ਕਿਸੇ ਟੰਗੇ ਅਤੇ ਆਪਣਾ ਥੋਮਸ ਗੰਨ ਹੱਥ ਵਿੱਚ ਲੈ ਕੇ ਬਾਕੀ ਸਿੰਘ ਨਾਲ ਲੈ ਕੇ ਜਦੋਂ ਉੱਪਰ ਆਏ ਤਾਂ ਉੱਪਰ ਚੜ੍ਹਦੇ ਭਾਈ ਅਮਰੀਕ ਸਿੰਘ ਜੀ ਵੀ ਨਾਲ ਜੀ ਨੇ, ਬਿਲਕੁਲ ਨਾਲ ਮਹਾਂਪੁਰਖਾਂ ਦੇ, ਅਤੇ ਭਾਈ ਕਾਬਲ ਸਿੰਘ ਵੀ ਨਾਲ ਹੈ। ਇੱਥੇ ਮੈਂ ਛੋਟੀ ਜਿਹੀ ਬੇਨਤੀ ਕਰ ਦੇਵਾਂ, ਭਾਈ ਕਾਬਲ ਸਿੰਘ ਨੂੰ ਗੱਲ ਕੀਤੀ ਮਹਾਂਪੁਰਖਾਂ ਨੇ ਕਿ ਕਾਬਲ ਸਿਆਂ ਜਦੋਂ ਨੇ ਕਿਹਾ ਨਾ ਵੀ ਮਹਾਰਾਜ ਮੈਨੂੰ ਨਾਲ ਰੱਖਿਓ, ਕਹਿੰਦੇ ਕਾਬਲ ਸਿਆਂ ਤੂੰ ਨਾਲ ਹੀ ਰਹੇਗਾ ਪਰ ਅੱਗੇ ਜਾ ਕੇ ਸੋਨਾ ਨਾ ਮੰਗ ਲਈ, ਕਿਉਂਕਿ ਭਾਈ ਰਣਜੀਤ ਸਿੰਘ ਨੂੰ ਅਤੇ ਭਾਈ ਕਾਬਲ ਸਿੰਘ ਨੂੰ ਮਹਾਂਪੁਰਖਾਂ ਨੇ ਸੋਨੇ ਨਾਲ ਤੋਲਣ ਦਾ ਐਲਾਨ ਕੀਤਾ ਸੀਗਾ। ਸੋਨਾ ਕਹਿੰਦੇ ਤੁਹਾਡੇ ਲਈ ਇਕੱਤਰਿਤ ਕਰ ਰਹੇ ਸਾਂ, ਹੁਣ ਸੋਨਾ ਇਕੱਠਾ ਵੀ ਕਿਵੇਂ ਹੋਇਆ? ਇੱਕ ਛੋਟੀ ਜਿਹੀ ਬੇਨਤੀ ਕਰਕੇ ਸਮੇਂ ਦੇ ਵਿੱਚ ਮੈਂ, ਕਿਉਂਕਿ ਮੈਨੂੰ ਹੁਕਮ ਥੋੜ੍ਹਾ ਜਿਹਾ ਹੋਇਆ ਕਿ ਥੋੜ੍ਹਾ ਜਿਹਾ ਟਾਈਮ ਹੋ ਤੂੰ ਲਾ ਸਕਦਾ, ਮੈਂ ਕਿਹਾ ਵੀ ਚਲੋ ਜਿਵੇਂ ਤੁਹਾਡਾ ਹੁਕਮ ਹੈ। ਉਹ ਸੋਨੇ ਦੇ ਬਾਰੇ ਮੈਂ ਛੋਟੀ ਜਿਹੀ ਬੇਨਤੀ ਕਰ ਦੇਵਾਂ, ਭਾਈ ਦਲਵੀਰ ਸਿੰਘ ਜੀ ਵਿਆਸੀ, ਉਹ ਵੀ ਮੈਨੂੰ ਸਮਾਂ ਚੇਤੇ ਹੈ, ਬੰਬੇ ਦੀ ਸੰਗਤ ਆਈ, ਮਹਾਂਪੁਰਖਾਂ ਨੇ ਕਿਹਾ ਕਿ ਸੋਨਾ ਇਕੱਤਰਿਤ ਕਰਨਾ ਵੀ ਆਪਾਂ ਇਹਨਾਂ ਸਿੰਘਾਂ ਨੂੰ ਤੋਲਣਾ ਆਉਣ ਵਾਲੇ ਕੁਝ ਸਮੇਂ ਦੇ ਵਿੱਚ। ਤਾਂ ਉਸ ਵੇਲੇ ਬੰਬੇ ਦੀ ਸੰਗਤ ਆਈ, ਦਾਸ ਉਸ ਕਮਰੇ ਵਿੱਚ ਬੈਠਾ ਸੀਗਾ ਉਹਨਾਂ ਦੇ ਕੋਲ ਹੀ, ਅਤੇ ਭਾਈ ਦਲਵੀਰ ਸਿੰਘ ਨੇ ਉਹ ਸੰਗਤ ਨੂੰ ਕਿਹਾ ਭਾਈ ਸਿੰਘੋ ਮਹਾਂਪੁਰਖਾਂ ਨੇ ਵਚਨ ਕੀਤਾ ਹੈ ਕਿ ਸਿੰਘਾਂ ਨੂੰ ਸੋਨੇ ਨਾਲ ਤੋਲਣਾ, ਤੁਸੀਂ ਆ ਜਿੰਨੀ ਵੀ ਸੇਵਾ ਨਿਭਾ ਸਕਦੇ ਹੋ ਦਿਓ। ਬੀਬੀਆਂ ਦੇ ਗਲਾਂ ਵਿੱਚ ਵੀ ਪਾਇਆ ਸੀ, ਹੱਥਾਂ 'ਚ ਪਾਇਆ ਸੀਗਾ, ਅਤੇ ਉਹ ਸਾਰਾ ਸੋਨਾ ਬੀਬੀਆਂ ਨੇ ਆਪੋ ਆਪਣਾ, ਸਿੰਘਾਂ ਨੇ ਆਪਣੀ ਮਾਇਆ ਜਿਹੜੀ ਕਿਰਾਏ ਜੋਗੀ ਰੱਖ ਕੇ ਸਾਰੀ ਮਾਇਆ ਉਹ ਭਾਈ ਦਲਵੀਰ ਸਿੰਘ ਵਿਆਸੀ ਨੂੰ ਉਹਦੇ ਕਮਰੇ ਵਿੱਚ ਸਪੁਰਦ ਕਰ ਦਿੱਤੀ, ਗਠੜੀ ਬੰਨੀ ਥੋੜ੍ਹੀ ਜੀ ਅਤੇ ਕਹਿਣ ਲੱਗੇ ਆਓ ਮਹਾਂਪੁਰਖਾਂ ਕੋਲ ਚੱਲੀਏ। ਉਸ ਵੇਲੇ ਭਾਈ ਸਵਰਨ ਸਿੰਘ ਦਾਸ ਅਤੇ ਭਾਈ ਮਹਾਂ ਸਿੰਘ, ਅਜੇ ਭਾਈ ਮਹਾਂ ਸਿੰਘ ਸਰੀਰ ਕਰਕੇ ਹੈਗੇ ਨੇ, ਅਤੇ ਗੁਰਮੁਖ ਪਿਆਰੇ ਜਦੋਂ ਗਏ ਉੱਥੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਆਹ ਜਿਹੜੀ ਸੇਵਾ ਜੀ ਇਹ ਪਾ ਲਓ, ਕਹਿਣ ਲੱਗੇ ਕਿਉਂ ਕਿਵੇਂ ਲਿਆਂਦੀ, ਦੱਸਿਆ ਕਿ ਬੰਬੇ ਦੀ ਸੰਗਤ ਨੇ ਮਹਾਰਾਜ ਸੇਵਾ ਦਿੱਤੀ ਹੈ, ਇਉਂ ਕਤਤ ਕੀਤੀ। ਫਿਰ ਭਾਈ ਮਹਾਂ ਸਿੰਘ ਨੇ ਆਪਣੀ ਸਿੰਘਣੀ ਦੀਆਂ ਬਿਸ਼ੱਕ ਭਾਵੇਂ ਸਿੰਘ ਸੋਨੇ ਆਦਿਕ ਨੂੰ ਨਹੀਂ ਸੀ ਨਾ ਕੰਨ 'ਚ ਨਾ ਨੱਕ 'ਚ ਪਾਉਂਦੇ ਸੀਗੇ, ਪਰ ਭਾਈ ਮਹਾਂ ਸਿੰਘ ਆਪਣੀ ਸਿੰਘਣੀ ਦੇ ਜਿਹੜੇ ਗਹਿਣੇ ਸੀ ਉਹ ਵੀ ਲੈ ਕੇ ਚਲਾ ਗਿਆ। ਕਹਿਣ ਲੱਗਾ ਮਹਾਂਪੁਰਖੋ ਆਹ ਵੀ ਰੱਖ ਲਓ, ਕਹਿੰਦੇ ਤੂੰ ਕਿੱਥੋਂ ਲੈ ਕੇ ਆਇਆ? ਕਹਿੰਦਾ ਜੀ ਸਿੰਘਣੀ ਦੇ ਗਹਿਣੇ ਨੇ। ਕਹਿਣ ਲੱਗੇ ਤੇਰੇ ਨਾਲ ਕਿਤੇ ਗੁੱਸੇ ਨਾ ਹੋ ਜਾਵੇ ਉਹ? ਕਹਿੰਦਾ ਨਹੀਂ ਮਹਾਰਾਜ ਜੀ ਇਹ ਸੇਵਾ 'ਚ ਪਾ ਲਓ। ਇਉਂ ਮਹਾਂਪੁਰਖਾਂ ਨੇ ਸਿੰਘਾਂ ਦੀਆਂ ਡਿਊਟੀਆਂ ਲਾ ਕੇ ਅਤੇ ਕੁਝ ਜਿਹੜੇ ਸਿੰਘ ਸੀ ਉਹ ਸੋਨਾ ਇਕੱਤਰਿਤ ਕਰਨਾ ਸ਼ੁਰੂ ਕੀਤਾ ਸੀਗਾ। ਉਹ ਕਹਿਣ ਲੱਗੇ ਕਾਬਲ ਸਿਆਂ ਗਾਹਾਂ ਜਾ ਕੇ ਸੋਨਾ ਨਾ ਮੰਗ ਲਈ? ਕਹਿਣ ਲੱਗਾ ਨਹੀਂ ਮਹਾਂਪੁਰਖੋ ਸੋਨਾ ਨਹੀਂ ਮੰਗਦਾ, ਮੈਨੂੰ ਨਾਲ ਰੱਖਿਓ। ਕਹਿੰਦੇ ਨਾਲ ਰੱਖਾਂਗੇ। ਭਾਈ ਅਮਰੀਕ ਸਿੰਘ ਜੀ ਉਸ ਵੇਲੇ ਨਾਲ ਨੇ ਅਤੇ ਗੁਰਮੁਖ ਪਿਆਰੇ ਕੁਝ ਸਿੰਘ ਨਾਲ ਨੇ, ਅਤੇ ਕਿਉਂਕਿ ਕੁਝ ਸਿੰਘ ਪ੍ਰਕਰਮਾਂ ਦੇ ਵਿੱਚ ਜਿਹੜੀ ਜਾਣ ਵਾਸਤੇ ਰਾਹ ਸੀਗਾ ਇਮਲੀ ਵਾਲਾ ਪਾਸਾ ਬਿਲਕੁਲ ਖਤਮ ਹੋ ਚੁੱਕਿਆ ਸੀ, ਜਿਹੜੀ ਉਰਲੀ ਸਾਈਡ ਸੀਗੀ ਜਿੱਧਰ ਥੜਾ ਸਾਹਿਬ ਹੈ ਉਹੀ ਰਸਤਾ ਰਹਿੰਦਾ ਸੀਗਾ, ਉਸ ਰਸਤੇ ਵਿੱਚ ਵੀ ਥੋੜ੍ਹੀ ਜਗ੍ਹਾ ਸੀਗੇ, ਸਿੰਘ ਉੱਥੇ ਪਹਿਲਾਂ ਹੀ ਕੁਝ ਤਿਆਰ ਬਰ ਤਿਆਰ ਖੜ੍ਹੇ ਸੀ, ਕੁਝ ਸਿੰਘ ਉੱਪਰ ਮਹਾਂਪੁਰਖਾਂ ਦੇ ਨਾਲ ਦਾਸ ਵੀ ਉੱਥੇ ਵਿੱਚ ਸੀਗਾ ਹਾਜ਼ਰ। ਉਸ ਵੇਲੇ ਸੰਤਾਂ ਨੇ ਫਿਰ ਅਰਦਾਸ ਕੀਤੀ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਤੁਹਾਡੇ ਪਵਿੱਤਰ ਸਥਾਨਾਂ ਦੀ ਸਮੇਂ ਦੀ ਮੁਗਲੀਆ ਜੋ ਹਕੂਮਤ ਇਹ ਜੋ ਮਹਾਰਾਜ ਆਪਦੇ ਸਥਾਨਾਂ ਦੀ ਬੇਅਦਬੀ ਕਰ ਰਹੀ ਹੈ, ਇਹਨਾਂ ਨਾਲ ਸਾਨੂੰ ਜੂਝਣ ਦਾ ਬਲ ਬਖਸ਼ਿਸ਼ ਕਰੋ। ਅਤੇ ਤੁਹਾਡੇ ਚਰਨਾਂ ਵਿੱਚ ਇਹ ਵੀ ਬੇਨਤੀ ਹੈ, ਜਿੰਨਾ ਚਿਰ ਸੇ ਕੌਮ ਦਾ ਘਰ ਨਹੀਂ ਬਣਦਾ ਮੈਂ ਵਾਰ ਵਾਰ ਜਨਮ ਲਵਾਂ। ਇਹ ਮੈਂ ਆਪਣੀਆਂ ਕੰਨਾਂ ਨਾਲ ਅਤੇ ਉਸ ਪ੍ਰਤੱਖ ਸੁਣੇ ਸ਼ਬਦ ਮਹਾਂਪੁਰਖਾਂ ਦੇ। ਅਤੇ ਗੁਰਮੁਖ ਪਿਆਰੇ ਨੇ ਆਮ ਮਹਾਂਪੁਰਖਾਂ ਦੀ, ਆਮ ਸਾਰਿਆਂ ਗੁਰਮੁਖਾਂ ਪਿਆਰਿਆਂ ਦੀ ਮਨ 'ਚ ਇਹ ਹੁੰਦੀ ਹੈ, ਸੇਵਕੀ ਉੜਕਣ ਵੀ ਪ੍ਰੀਤ, ਜੋ ਜਨਮ ਮਰਨ ਦੋਹੋਂ ਮੈਂ ਨਾ ਹੀ ਜਨ ਪਰਉਪਕਾਰੀ ਆ। ਬੇਅੰਤ ਪਾਵਨ ਸ਼ਬਦ ਆਪਾਂ ਇਸ ਤਰ੍ਹਾਂ ਦੇ ਵਿਚਾਰ ਕਰਦੇ ਹਾਂ, ਪਰ ਲੇਕਿਨ ਮਹਾਂਪੁਰਖ ਕਹਿਣ ਲੱਗੇ ਜਿੰਨਾ ਚਿਰ ਸੇ ਕੌਮ ਦਾ ਘਰ ਨਹੀਂ ਬਣਦਾ ਮਹਾਰਾਜ ਮੈਂ ਵਾਰ ਵਾਰ ਜਨਮ ਲਵਾਂ। ਇਹ ਗੱਲ ਕਹਿ ਕੇ ਸਿੰਘ ਕਹਿੰਦੇ ਆਓ ਚੱਲੀਏ। ਹੁਣ ਜਿਹੜੇ ਸਿੰਘ ਮੂਹਰੇ ਸੀਗੇ ਉਹ ਪਹਿਲਾਂ ਨਿਕਲਣ ਦਾ ਯਤਨ ਕਰ ਰਹੇ ਸੀਗੇ, ਅਤੇ ਨਾਲ ਸਿੰਘ ਅਤੇ ਗੁਰਮੁਖ ਪਿਆਰੇ ਸੰਤ ਚਲੇ ਗਏ, ਪਿੱਛੇ ਸਿੰਘ ਤਕਰੀਬਨ ਕੁਝ ਰਹਿ ਗਏ। ਜਦੋਂ ਭਾਈ ਅਮਰੀਕ ਸਿੰਘ ਜੀ ਅਤੇ ਇਸੇ ਤਰ੍ਹਾਂ ਸੰਤ ਮਹਾਂਪੁਰਸ਼ ਇਹਨਾਂ ਦੇ ਮੂਹਰੇ ਭਾਈ ਪ੍ਰੀਤਮ ਸਿੰਘ ਜੀ ਪ੍ਰੀਤਾ, ਭਾਈ ਗੁਰਨਾਮ ਸਿੰਘ ਜੀ ਅਤੇ ਇਸੇ ਭਾਈ ਰਾਮ ਸਿੰਘ ਬੋਲਾ ਜਿਹਨੂੰ ਗੜਵਈ ਕਹਿੰਦੇ ਸੀ ਉਹ ਵੀ, ਅਤੇ ਗੁਰਮੁਖ ਪਿਆਰੇ ਇਸੇ ਤਰ੍ਹਾਂ ਭਾਈ ਅਜਾਇਬ ਸਿੰਘ, ਭਾਈ ਹਰਚੰਦ ਸਿੰਘ ਮੁਕਤਾ ਸੰਤਾਂ ਦਾ ਵੱਡਾ ਭਰਾ, ਅਤੇ ਇਸ ਤਰ੍ਹਾਂ ਕਾਫੀ ਜਿਹੜੇ ਸਿੰਘ ਸੀਗੇ ਇਹ ਅੱਗੇ ਸੀਗੇ ਲੱਗੇ ਹੋਏ। ਜਦੋਂ ਅੱਗੇ ਗਏ ਪ੍ਰਕਰਮ ਮੂਹਰੇ ਟੈਂਕ ਹੈ ਅਤੇ ਪੂਰਾ ਉਹ ਆਪਦੀ ਜਿਹੜੀ ਗੋਲਾਬਾਰੀ ਕਰ ਰਿਹਾ, ਅਤੇ ਤਕਰੀਬਨ 8:30 ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਦਰਮਿਆਨ 9:45 ਦੇ ਕਰੀਬ ਇਹ ਸਾਰਾ ਭਾਣਾ ਵਾਪਰਿਆ। ਉਸ ਵੇਲੇ ਮਹਾਂਪੁਰਖ ਥੱਲੇ ਜਦੋਂ ਗਏ ਨੇ, ਕੁਝ ਸਿੰਘ ਉੱਥੇ ਸ਼ਹੀਦ ਹੋਏ ਅਤੇ ਕੁਝ ਮਹਾਂਪੁਰਖ ਯਕਦਮ ਜਿਹੜੇ ਦੋ ਨਿਸ਼ਾਨ ਸਾਹਿਬ ਨੇ ਝੰਡੇ ਮੁਗੇ ਉਹਨਾਂ ਦੇ ਕੋਲ ਚਲੇ ਗਏ ਨੇ, ਉੱਥੋਂ ਫਾਇਰਿੰਗ ਕਰ ਰਹੇ ਨੇ, ਸਾਰੇ ਸਿੰਘ ਫਾਇਰਿੰਗ ਕਰ ਰਹੇ ਨੇ। ਅਤੇ ਗੁਰਮੁਖ ਪਿਆਰਿਓ ਅਸੀਂ ਜਦੋਂ ਬਾਹਰ ਨਿਕਲਣ ਲੱਗੇ ਹਾਂ ਅਤੇ ਮੇਰੇ ਮੂਹਰੇ ਭਾਈ ਗੁਰਨਾਮ ਸਿੰਘ, ਉੱਤਮ ਸਿੰਘ, ਜਸਵੰਤ ਸਿੰਘ ਇਹ ਆਦਿਕ ਸਿੰਘ ਸੀਗੇ, ਅਤੇ ਭਾਈ ਗੁਰਮੁਖ ਸਿੰਘ, ਇਹ ਸਿੰਘ ਜਿਹੜੇ ਅਜਾਇਬ ਜਿਵੇਂ ਭਾਈ ਅਨੋਖ ਸਿੰਘ, ਲਾਭ ਸਿੰਘ, ਦੂਜਾ ਆਪਣਾ ਬਲਵਿੰਦਰ ਸਿੰਘ ਖੋਜਕੀਪੁਰ, ਭਾਈ ਰਣਧੀਰ ਸਿੰਘ, ਜਿਹੜੇ ਭਾਈ ਰਣਵੀਰ ਸਿੰਘ ਫੌਜੀ ਹੋਏ ਨੇ ਨਾ ਜਿਹੜੇ 78 ਜੋ ਸ਼ਹੀਦ ਹੋਏ ਸੀ, ਉਹਨਾਂ ਦੇ ਭਰਾ ਸੀ ਭਾਈ ਰਣਧੀਰ ਸਿੰਘ, ਉਹ ਵੀ ਉਸ ਵੇਲੇ ਨਾਲ ਸੀਗੇ। ਤਾਂ ਜਦੋਂ ਇਹ ਸਿੰਘ ਅੱਗੇ ਲੰਘੇ ਨੇ ਅਤੇ ਜਦੋਂ ਲੰਘਣ ਲੱਗਿਆਂ ਜਿਹੜਾ ਟੈਂਕ ਸੀਗਾ ਉਹਨੇ ਇੱਕਦਮ ਜਿਹੜਾ ਗੋਲਾ ਸੀਗਾ ਉਸ ਦਰਵਾਜ਼ੇ ਦੇ ਮੱਥੇ 'ਤੇ ਮਾਰਿਆ। ਜਦੋਂ ਮਾਰਨ ਤੋਂ ਗੁਰਮੁਖ ਪਿਆਰੇ ਭਾਈ ਗੁਰਨਾਮ ਸਿੰਘ ਅਤੇ ਭਾਈ ਉੱਤਮ ਸਿੰਘ ਦੋਨੇ ਉਸ ਗੋਲੇ ਦੇ ਵਿੱਚ ਰੂੰਹ ਵਾਂਗ ਉੱਡ ਗਏ, ਅਤੇ ਉਸ ਵੇਲੇ ਜਿਹੜਾ ਮਲਬਾ ਡਿੱਗਿਆ ਉਹਦੇ ਥੱਲੇ ਇੱਕਦਮ ਅਸੀਂ ਪਏ, ਅਤੇ ਭਾਈ ਗੁਰਮੁਖ ਸਿੰਘ ਮੇਰੇ ਨਾਲ ਹੀ ਸੀਗਾ, ਭਾਈ ਲਾਭ ਸਿੰਘ ਹੁਣੀ ਸਾਰੇ ਸਿੰਘ, ਅਤੇ ਗੁਰਮੁਖ ਪਿਆਰਿਓ ਜਦੋਂ ਆਪਣਾ ਮਹਾਂਪੁਰਖ ਜਿਹੜੇ ਸੀਗੇ ਭਾਈ ਅਮਰੀਕ ਸਿੰਘ ਸਾਰੇ ਇਕੱਠੇ ਸੀਗੇ, ਉੱਥੋਂ ਇਹ ਦੋ ਭਾਗਾਂ 'ਚ ਇਸ ਤਰ੍ਹਾਂ ਵੰਡੇ ਗਏ, ਭਾਈ ਅਮਰੀਕ ਸਿੰਘ ਜੀ ਖੱਬੇ ਪਾਸੇ ਹੋ ਗਏ ਅਤੇ ਗੁਰਮੁਖ ਪਿਆਰੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਸੱਜੇ ਪਾਸੇ, ਜਿਹੜਾ ਨਿਸ਼ਾਨ ਸਾਹਿਬ ਸੀਗਾ ਦਰਬਾਰ ਸਾਹਿਬ ਵਾਲਾ ਉਸ ਦੇ ਉੱਪਰ ਦੀ ਹੋ ਕੇ ਸਾਹਮਣੇ ਜਿਹੜੀ ਫਾਇਰਿੰਗ ਹੋ ਰਹੀ ਸੀਗੀ, ਕਿਉਂਕਿ ਸਾਰਾ ਅਸੀਂ ਉੱਥੇ ਇਹ ਸਾਰਾ ਜਿਹੜੇ ਲੰਮੇ ਪਏ ਹਾਂ ਦੇਖ ਰਹੇ ਹਾਂ। ਅਤੇ ਗੁਰਮੁਖ ਪਿਆਰੇ ਟੈਂਕ ਦੇ ਵਿੱਚੋਂ ਜੋ ਬ੍ਰਸ਼ਟ ਵੱਜਿਆ ਜਿਹੜਾ ਗੰਨ ਦਾ ਮਹਾਂਪੁਰਖਾਂ ਦੇ, ਅਤੇ ਉਸ ਵੇਲੇ ਸ਼ੈਤਾਨ ਸੀਗਾ ਭਾਈ ਜਿਹੜਾ ਹਰਮਿੰਦਰ ਸਿੰਘ ਜੀ ਦਾ ਨਾਂ ਸੀਗਾ, ਉਹਨੇ ਕਾਫੀ ਰੌਲਾ ਪਾ ਵੀ ਮਹਾਂਪੁਰਖਾਂ ਦਾ ਪਾਣਾ ਵਰਤ ਗਿਆ। ਭਾਈ ਜੋਗਿੰਦਰ ਸਿੰਘ ਅਤੇ ਭਾਈ ਪਰਸਾ ਸਿੰਘ ਇਹ ਦੋਨੇ ਪ੍ਰਕਰਮਾਂ ਦੇ ਵਿੱਚ ਸੀਗੇ, ਜਿਹੜੇ ਉਸ ਜਿੱਥੇ ਕਮਾਂਡੋ ਲੁਕੇ ਹੋਏ ਸੀ ਉਹ ਜਗ੍ਹਾ ਦੇ ਵਿੱਚ, ਸੋ ਉਹਨਾਂ ਨੇ ਵੀ ਇਹ ਸਾਰਾ ਦ੍ਰਿਸ਼ਟਾਂਤ ਆਪਣੇ ਅੱਖੀਂ ਵੇਖਿਆ। ਸੋ ਮੇਰਾ ਕਹਿਣ ਤੋਂ ਭਾਵ ਇਹ ਪਾਣਾ ਵਰਤਣ ਤੋਂ ਬਾਅਦ ਮਹਾਂਪੁਰਖਾਂ ਦਾ ਜਦੋਂ ਉਹ ਸਾਰੇ ਜਿਹੜੇ ਸੀਗਾ ਬ੍ਰਸ਼ਟ ਜਦੋਂ ਵੱਜੇ ਆ ਕੇ ਸ਼ਹਾਦਤ ਦਾ ਜਾਮ ਪੀ ਗਏ, ਅਤੇ ਉਸ ਤੋਂ ਬਾਅਦ ਭਾਈ ਅਮਰੀਕ ਸੋਹਣੀ ਜਿਹੜੇ ਸੀਗੇ ਜਿਹੜੀ ਸਾਈਡ ਹੈ ਬਾਬੇ ਥੜਾ ਸਾਹਿਬ ਵਾਲੀ ਇੱਥੇ ਛਬੀਲ ਹੁੰਦੀ ਸੀ, ਇੱਥੇ ਇਹਨਾਂ ਨੂੰ ਗੋਲੀ ਲੱਗ ਗਈ ਸੀਗੀ, ਤਾਂ ਉੱਥੇ ਇਹ ਆਪਦਾ ਸ਼ਹਾਦ ਦਾ ਜਾਮ ਪੀ ਗਏ। ਸੋ ਇਉਂ ਕੁਝ ਜਿਹੜੇ ਸਿੰਘ ਸੀਗੇ ਉੱਥੇ, ਬਾਕੀ ਦੇ ਵੀ ਜਿਹੜੇ ਸ਼ਹਾਦ ਦਾ ਜਾਮ ਪੀਤਾ, ਜਿਹੜੇ 40 ਕੁ ਸਿੰਘ ਅਸੀਂ ਰਹਿ ਗਏ ਸੀ ਪਿੱਛੇ, ਅੱਗੇ ਜਾਣ ਦਾ ਕੋਈ ਯਤਨ ਨਹੀਂ ਸੀ ਹੋ ਰਿਹਾ। ਫਿਰ ਭਾਈ ਲਾਭ ਸਿੰਘ, ਅਨੋਖ ਸਿੰਘ, ਬਲਵਿੰਦਰ ਸਿੰਘ, ਰਣਧੀਰ ਸਿੰਘ ਇਹ ਸਾਰੇ ਸਿੰਘਾਂ ਨੇ, ਗੁਰਪ੍ਰੀਤ ਸਿੰਘ ਅਤੇ ਇਸੇ ਤਰ੍ਹਾਂ ਭਾਈ ਜਸਵਿੰਦਰ ਸਿੰਘ, ਇਹਨਾਂ ਸਿੰਘਾਂ ਨੇ ਕਿਹਾ ਵੀ ਸਿੰਘ ਹੁਣ ਆਪਾਂ ਇਸ ਪਾਸੇ ਨਹੀਂ ਜਾ ਸਕਦੇ, ਆਪਾਂ ਸਾਈਡ 'ਤੇ ਨੂੰ ਹੋ ਕੇ ਚੱਲੀਏ। ਤਾਂ ਉਸ ਵੇਲੇ ਮਹਾਂਪੁਰਖਾਂ ਨੇ ਜਦੋਂ ਆਪਣੀ ਸ਼ਹਾਦਤ ਦਾ ਜਾਮ ਪੀਤਾ, ਸਿੰਘਾਂ ਨੇ ਚੜ੍ਹਦੀ ਕਲਾ ਵਿੱਚ ਭਾਵੇਂ ਸ਼ਬਦ ਨਾਲ ਪੜ੍ਹ ਰਹੇ ਸੀਗੇ, ਅਤੇ ਉਸ ਵੇਲੇ ਜਕਾਰੇ ਵੀ ਬਹੁਤ ਛੱਡੇ, ਅਤੇ ਇਹ ਸਾਰਾ ਤਕਰੀਬਨ 8:30 ਤੋਂ ਲੈ ਕੇ 9:45 ਦੇ ਦਰਮਿਆਨ ਇਹ ਸਾਰਾ ਭਾਣਾ ਵਾਪਰਿਆ। ਉਦੋਂ ਬਾਅਦ ਅਸੀਂ ਕੁਛ ਸਿੰਘ ਪਿੱਛੇ ਨੂੰ ਨਿਕਲੇ ਹਾਂ ਸਾਈਡ 'ਤੇ ਨੂੰ, ਰੈਸਟ ਹੋ ਗਏ। ਰੈਸਟ ਹੋਣ ਤੋਂ ਬਾਅਦ ਅੱਗੇ ਫਿਰ ਜਿਵੇਂ ਜਿਵੇਂ ਵੀ ਅਗਲਾ ਭਾਣਾ ਵਰਤਿਆ, ਫਿਰ ਕਿਤੇ ਸਮਾਂ ਮਿਲਿਆ ਆਪਾਂ ਵਿਚਾਰਾਂਗੇ। ਇਹ ਸਾਰਾ ਕੁਝ ਦ੍ਰਿਸ਼ਟਾਂਤ, ਕੁਝ ਵਿੱਚ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਯਤਨ ਕੀਤਾ ਹੈ, ਉਹਨਾਂ ਮਹਾਂਪੁਰਖਾਂ ਦੀ ਸ਼ਹਾਦਤ ਨੂੰ ਉਸੇ ਦਿਨ ਤੋਂ ਲੈ ਕੇ ਅੱਜ ਤੱਕ ਇਹ ਵਿਚਾਰ ਲੈ ਕੇ ਦਾਸ ਕਹਿੰਦਾ ਆਇਆ। ਕਾਫੀ ਗੱਲਾਂ ਦਾ ਸਾਹਮਣਾ ਵੀ ਕਰਨਾ ਪਿਆ, ਵੱਡਿਆਂ ਦੀਆਂ ਝਿੜਕਾਂ ਵੀ ਖਾਣੀਆਂ ਪਈਆਂ, ਕਾਫੀ ਕੁਛ ਹੋਇਆ, ਪਰ ਲੇਕਿਨ ਜੋ ਮਹਾਂਪੁਰਖਾਂ ਦਾ ਸਾਰਾ ਦ੍ਰਿਸ਼ਟਾਂਤ ਅੱਖੀਂ ਵੇਖਿਆ ਸੀਗਾ, ਉਹ ਅੱਜ ਤੱਕ ਉਸ ਵਿਚਾਰਧਾਰਾ ਨੂੰ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਦਮਦਮੀ ਟਕਸਾਲ ਦੇ ਮੁਖੀ ਹਨ, ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ, ਉਹਨਾਂ ਨੇ ਉੱਦਮ ਕਰਕੇ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਉੱਥੇ ਯਾਦ ਬਣਾ ਦਿੱਤੀ, ਗੈਲਰੀ ਵੀ ਬਣਾ ਦਿੱਤੀ ਗਈ ਹੈ। ਅਤੇ ਗੁਰਮੁਖ ਪਿਆਰਿਓ, ਉਹਨਾਂ ਦੀ ਯਾਦ ਵਿੱਚ ਅੱਜ 40 ਸਾਲ ਹੋ ਗਏ ਨੇ, ਇਹ ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਾਂ ਸਾਰੇ ਮਨਾ ਰਹੇ ਹਾਂ, ਸਾਰੇ ਤੁਸੀਂ ਧੰਨਤਾ ਦੇ ਯੋਗ ਹੋ। ਅਖੀਰ ਇਹੀ ਬੇਨਤੀ ਕਰਾਂਗਾ, ਇਹਦਾ ਇਨਸਾਫ ਅੱਜ ਤੱਕ ਨਹੀਂ ਮਿਲਿਆ, 40 ਸਾਲ ਹੋ ਗਏ ਨੇ ਤਾਂ ਨਾ ਮਿਲਣਾ। ਅਤੇ ਮਹਾਂਪੁਰਸ਼ਾਂ ਦਾ ਜੋ ਹੁਕਮ ਹੈ ਗੁਰੂ ਕੇ ਪਿਆਰਿਓ, ਉਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਵਾਰ ਵਾਰ ਪ੍ਰਣਾਮ ਹੈ, ਅਤੇ ਨਾਲ ਨਾਲ ਬੇਨਤੀ ਹੈ ਕਿ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਆਪਾਂ ਨੂੰ ਸਾਰਿਆਂ ਨੂੰ ਵਚਨਬੱਧ ਹੋਣਾ ਪੈਣਾ ਹੈ। ਜਿੰਨੀ ਜਿੰਨੀ ਵੀ ਸੇਵਾ ਕੋਈ ਤਨ ਕਰਕੇ, ਮਨ ਕਰਕੇ, ਧਨ ਕਰਕੇ ਕਰਨ ਦਾ ਯਤਨ ਕਰੇ, ਇਸ ਸੰਘਰਸ਼ ਵਿੱਚ ਜ਼ਰੂਰ ਕਰਨਾ ਚਾਹੀਦਾ, ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਬਹੁਤ ਬਾਣੀ ਪੜ੍ਹਨ ਵਾਲੇ ਗੁਰੂ ਕੇ ਪਿਆਰੇ, 125 ਪਾਠ ਜਪਜੀ ਸਾਹਿਬ ਦਾ ਕਰਨ ਵਾਲੇ ਭਾਈ ਦਲਵੀਰ ਸਿੰਘ ਬਿਆਸੀ ਵਰਗੇ, ਜਿਨ੍ਹਾਂ ਦੀਆਂ ਮਹਾਨ ਸ਼ਹਾਦਤਾਂ ਹੋਈਆਂ। ਇੱਥੋਂ ਇੱਕ ਮੈਂ ਹੋਰ ਬੇਨਤੀ ਕਰ ਦੇਵਾਂ, ਇਹ ਮੇਰੀ ਬੇਨਤੀ ਬਹੁਤ ਜ਼ਰੂਰੀ, ਮੈਂ ਗੁਰਮੁਖ ਸਿੰਘ ਨੂੰ ਕਿਹਾ ਡਰਾਈਵਰ ਨੂੰ ਕਿ 5 ਤਰੀਕ ਨੂੰ ਜਾ ਕੇ ਦਲਵੀਰ ਸਿੰਘ ਵਿਆਸੀ ਨੂੰ ਬੁਲਾ ਕੇ ਲੈ ਕੇ ਆ। ਉਹ ਬੁਲਾਉਣ ਵਾਸਤੇ ਗਿਆ ਜਿੱਥੇ ਆਪਣੇ ਭੋਰੇ ਦੇ ਵਿੱਚ ਸਿੰਘ ਸੀਗੇ, ਉੱਥੇ ਜਾ ਕੇ ਬੇਨਤੀ ਕੀਤੀ, ਸੰਤ ਤੈਨੂੰ ਸਾਦੇ ਨੇ, ਦਲਵੀਰ ਸਿੰਘ ਨੂੰ ਕਿਹਾ। ਉਹ ਕਹਿਣ ਲੱਗਾ, ਮੇਰੇ ਵੱਲੋਂ ਸੰਤਾਂ ਨੂੰ ਇੱਕੋ ਬਚਨ ਕਹਿ ਦੀ, ਇਹ ਜਾ ਕੇ ਪੰਕਤੀ ਪੜ੍ਹਦੀ ਕਿ ਜਿਸ ਪਿਆਰੇ ਸਿਉ ਨੇ ਹੋ ਤਿਸ ਆਗਾ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛਾ ਜੀਵਣਾ। ਮੇਰੀ ਇੰਨੀ ਬੇਨਤੀ ਕਰ ਦੇਵੀ, ਮੈਂ ਇੱਥੇ ਹੀ ਹਾਂ, ਠੀਕ ਹਾਂ। ਸੋ ਕਹਿਣ ਤੋਂ ਭਾਵ ਮੈਂ ਇਹ ਬੇਨਤੀ ਫਿਰ ਜੇਲ੍ਹ ਵਿੱਚ ਪਾਈ, ਆਪਣਾ ਗੁਰਮੁਖ ਸਿੰਘ ਨੂੰ ਪੁੱਛੀ ਸੀ ਵੀ ਇਹ ਕਾਰਨ ਕੀ ਸੀ, ਗੱਲ ਕੀ ਸੀ। ਉਹ ਕਹਿਣ ਲੱਗਾ, ਗੱਲ ਤਾਂ ਮਹਾਂਪੁਰਖਾਂ ਨੂੰ ਪਤਾ ਸੀਗਾ, ਪਰ ਇਹ ਵਿਚਾਰ ਆਉਂਦੀ ਸੀ ਭਾਈ ਦਲਵੀਰ ਸਿੰਘ ਨੂੰ, ਜਥੇਬੰਦੀ ਨੂੰ ਚਲਾਉਣ ਵਾਸਤੇ ਗਾਹਾਂ ਇਹਨੂੰ ਤੋਰਨਾ ਸੀਗਾ, ਕੱਢਣਾ ਸੀ, ਪਰ ਲੇਕਿਨ ਉਹਨਾਂ ਦੀ ਮੌਜ। ਸੋ ਮੇਰਾ ਕਹਿਣ ਤੋਂ ਭਾਵ, ਐਸੀਆਂ ਰੂਹਾਂ ਜਿਨ੍ਹਾਂ ਨੇ ਸਾਈ ਸਾਈ ਰਾਤ ਸਰੋਵਰ ਵਿੱਚ ਖੜ੍ਹ ਕੇ ਗੁਰਮੁਖ ਪਿਆਰਿਓ ਬੰਦਗੀ ਕੀਤੀ, ਇੱਕ ਦਿਨ ਨਹੀਂ, ਦੋ ਦਿਨ ਨਹੀਂ, ਮਹੀਨਾ ਨਹੀਂ, ਸਾਲਾਂ ਬੱਧੀ, ਐਸੀਆਂ ਗੁਰਮੁਖ ਪਿਆਰੀਆਂ ਰੂਹਾਂ ਦਾ ਖੂਨ ਜਿਹੜਾ ਉੱਥੇ ਡੁੱਲਿਆ ਹੈ, ਉਹ ਇੱਕ ਦਿਨ ਜ਼ਰੂਰ ਰੰਗ ਲੈ ਕੇ ਆਵੇਗਾ। ਜਿਹੜੀ ਗੱਲ ਮਹਾਂਪੁਰਖਾਂ ਨੇ ਕਹੀ ਸੀ, ਜਿੱਦਣ ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ, ਨੀਂਹ ਰੱਖੀ ਗਈ ਹੈ। ਇਸ ਨੀਂਹ ਨੂੰ ਹੋਰ ਇੱਟਾਂ ਲਾਉਣ ਵਾਸਤੇ ਬੇਅੰਤ ਸਿੰਘਾਂ ਨੇ ਸ਼ਹਾਦਤਾਂ ਜਾਮ ਪੀਤਾ ਹੈ, ਸੰਘਰਸ਼ ਚੱਲ ਰਿਹਾ ਹੈ, ਉਤਰਾਅ ਚੜਾਅ ਆਉਂਦਾ ਰਹਿੰਦਾ ਹੈ, ਪਰ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਸਾਰੇ ਵਚਨਬੱਧ ਹੋਈਏ, ਉਹਨਾਂ ਮਹਾਂਪੁਰਸ਼ਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਆਪਾਂ ਸਾਰੇ ਚੜ੍ਹਦੀ ਕਲਾ ਵਿੱਚ ਰਹਿ ਕੇ ਪਹਿਰਾ ਦੇਈਏ। ਇਹ ਬੇਨਤੀਆਂ ਸਾਰਿਆਂ ਨੇ ਪ੍ਰਵਾਨ ਕਰਨੀਆਂ, ਵਿਸ਼ੇਸ਼ ਤੌਰ 'ਤੇ ਦਾਸ ਆਪ ਸਾਰੀਆਂ ਸੰਗਤਾਂ ਦਾ, ਅਤੇ ਸਤਿਕਾਰਯੋਗ ਬਾਬਾ ਧਰਮ ਸਿੰਘ ਜੀ ਮਹਾਂਪੁਰਸ਼ਾਂ ਦਾ, ਅਤੇ ਭਾਈ ਸਾਹਿਬ ਭਾਈ ਦੀਪ ਸਿੰਘ ਜੀ ਦਾ, ਜਿਨ੍ਹਾਂ ਨੇ ਮੈਨੂੰ ਵਿਸ਼ੇਸ਼ ਤੌਰ 'ਤੇ ਤੁਹਾਡੇ ਦਰਸ਼ਨ ਕਰਨ ਦਾ ਇੱਥੇ ਸੁਭਾਗ ਸਮਾਂ ਪ੍ਰਾਪਤ ਹੋਇਆ। ਅੱਜ ਪਹਿਲੀ ਵਾਰ ਮੈਂ ਰਾਤ ਵੀ ਬੇਨਤੀ ਕੀਤੀ ਸੀ, ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਬੈਠ ਕਰਕੇ ਤੁਹਾਡੇ ਨਾਲ ਇਹ ਬਚਨ ਸਾਂਝੇ ਕਰਨ ਦਾ ਯਤਨ ਕੀਤਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।